सतनाम श्री वाहे गुरु साहिब जी सोरठ महल्ला पंजवा हमरी गणत ना गणिया काई अपना बिरद पछाण हाथ दे राखे कर अपने सदा सदा रंग मान हमरी गणत ना गणिया काई अपना बिरद पछाण हाथ दे राखे कर अपने सदा सदा रंग मान साचा साहिब साध मेहरवान मंद पाया मेरा सतगुर पूरा होई सर्व कल्याण जियो पाए पिंड जिन साजिया दिता पैनन खान अपने दास की आप पैज राखी नानक साध कुर्बान जियो पाए पिंड जिन साजिया दिता पैनन खान अपने दास की आप पैज राखी नानक साध कुर्बान
वाहिगुरु जी का खालसा वाहिगुरु जी की फतेह। परम सम्मान योग जुग जुग अटल सतगुरु साहिब श्री गुरु ग्रंथ साहिब सचे पातशाह महाराज जी की पावन पवित्र हजूरी अंदर सुभायमान गुरु सवारे सतसंगी जनों अज सतगुरों जी ने जो अमृत बचन की दात बख्शी है आओ इस अमृत बचन के अखरी अर्थ और समय अनुसार आप विचार कर सकिए। आप जितने हजूर के चरणों में हाजिर हो या देश प्रदेश विच अपने घर च बैठे सतगुरां जी दे इस स्थान मंजी साहिब दीवान खाल तो विचार कीर्तन सरवण कर रहे हो साध संगत आप जी बख्शो आशीष प्यार अदब सहित उच्चारण करो जी सतनाम श्री वाहे गुरु जी। फिर उच्चारण करो जी सतनाम श्री वाहे गुरु जी
सतनाम श्री वाहे गुरु साहेब जी।
इस अमृत बचन दे उचारण करता पंचम सतगुरु धन धन गुरु अर्जुन देव जी महाराज गाना है।
हमारी गणता ना गणिया काई अपना बिरद पछाण।
सतगुरां ने इस अमृत बचन की आरंभता की है, हमरी गणत ना गणिया काई अपना बिरद पछाण। हमरी का लफ्जी अर्थ है जी साधी असा जीवां दी गणत ना गणिया काई जेड़े साडे कीते हुए कर्म ने साडे अकाल पुरख वाहगुरु जी ने उन्हां कीते हुए कर्मां दी कोई गिनती मिनती नहीं कीती, कोई उन्हां ने गुण अवगुण नहीं देखिया। उन्हां तां अपने बिरद बाणी दी अपने सुभा दी लाज रखी है। फिर अरसुनो खमरी गणत ना गणिया काई साडे कीते हुए जेड़े गुनाह ने कर्म ने करते पुरख वाहगुरु जी ने उन्हां दी कोई गिनती कोई मिनती नहीं कीती। उन्हां दा इक सुभाग है मुढ़ कदीमा बख्श देना, वो अपने सुभाग नूं कदी त्याग दे नहीं, साडे कर्मां दी कोई गिनती नहीं, पर अपने सुभाग नूं नहीं ना त्यागिया। उन्हां ने अपनी बिरद दी अपने सुभाग दी लाज रखी, जिउं ई कह लो कि बख्शिश करन वाला उन्हां दा सुभाग है। ते उन्हां ने औगण देख के भी साडे सानू बख्श दिता अपनी सुभा मुताबिक।
हाथ दे राखे कर अपने सदा सदा रंग मान।
उन्होंने अपनी जान के हाथ दे के सानू बचा लिया, वकारा तो बचा लिया, मुसीबतां तो बचा लिया, भीड़ां तो बचा लिया। ते महाराज कहिंदे ने हाथ दे के जदो बचा लिया ते सदीव काल वास्ते अंतर आत्मी उस पार ब्रह्म परमेश्वर दे प्रेम नूं उस दे रंग नूं माण रहे खन। साध संगत इस सतगुरां जी दे इस अमृत शब्द दीआं आरंभ वालीआं दो तुकां ने असी जदों परमात्मा जी दे बारे गुरु ग्रंथ साहिब विचों पढ़ने खां जी, उन्हां दा जिहड़ा असली सुभाग है वह बख्शिंद ने वह बख्शिश करदे हुंदे आ। जिवें उदाहरण दे तौर ते असी इक लफ्ज़ वरतने आ, मापे अपने कदा कभी सुभा नहीं बदलते, मां अपना कभी सुभा नहीं बदलती, बाप अपनी औलाद के प्रति अपना सुभा नहीं बदलता। जिहड़ा सुभा परमात्मा ने मां का बुना बना दिता है, मां उस सुभा नूं कायम ही रखती है। जिवें मां का सुभा बच्चों की सुख मंगना है, मां का सुभा बच्चों दीआं गलतियां नूं अखों उले कर दिंदी है, मां का सुभा है कि बच्चा भुलां करता है तो उहदियां भुलां नूं ही भुला दिंदी है। इसे तरह करता पुरख वाहगुरु जी पार ब्रह्म परमेश्वर उन्हां दा एक सुभा है कि साध संगत वह जीव दे साधे जीवां दी गिनती मिनती कर्मां दी नहीं करदे, वह अपने सुभा दे मुताबक अपनी बिरद दे मुताबक इस जीव नूं बख्श दिंदे आ। सतगुरां दी अमृत बाणी विचों दो क बचन पहले कि परमेश्वर दा सुभा कैसा है। जदों असीं सतगुरां दे बचन पढ़ने आं, एक शब्द है भगत कबीर साहिब महाराज जी का, उस शब्द विच सतगुरां ने पार ब्रह्म परमेश्वर दा जिहड़ा सुभा है उहनूं एक मां दे सुभा दे नाल तुलना दित्ती। इह कह लो कि तशबीह दित्ती जिवें मां दा सुभाग हुंदा है, इसे तरह सच एवे परमात्मा दा सुभाग है। उह शब्द है सतगुरु जी दी बाणी विच भगत कबीर साहिब महाराज जी दा कि सुत अपराध करत है जेते। सुत दा अर्थ पुत्र, कि पुत्र अपने जीवन विच रोजाना पता नहीं किन्नियां कु गलतियां करदा है, बच्चा रोज भुलदा पिया है। सुत अपराध करता है जेते जननी चेतना राकिश देते, पर जन्म देने वाली जिहड़ी मां है वह अपने बच्चे दे उन्हां गुनाहां नूं उन्हां कर्मां नूं चेते च नहीं रखदी। पर इत्थे एक बेनती है, कि कोई भी गुरु ग्रंथ साहब की बाणी विचों उदाहरण ली जाए उसका सिर्फ एक पक्ष लेना है। हुण इत्थे इह नहीं आपां अर्थ कर लग पैणा बच्चा जिहड़ा अगों बोलदा जी बच्चा इस तरह करदा। इत्थे बच्चे दे औगुणां वाला जिक्र किया गया ते मां दा बख्शण वाले सुभाव का जिक्र किया गया। फिर मैं आप नूं बेनती पिछले दिन भी कीती सी संगत जी कि गुरबाणी नूं पढ़दिआं होइआं जिस प्रकरण विच उदाहरण दित्ती गई जिस विषय के संबंध विच किया गया आपां उस विषय नूं सामने रखना है। आपां इह नहीं कि तर्क दे नाल जी ਇਹ ਕਿਵੇਂ ਹੋ ਸਕਦਾ ਹੈ ਤੇ ਉਹ ਸੱਚ ਹੈ। ਮੇਰੇ ਮਨ ਸੀ ਅੱਜ ਤਿੰਨ ਗੱਲਾਂ ਨੇ, ਇੱਕ ਤਰਕ ਹੈ, ਇੱਕ ਵਿਤਰਕ ਹੈ ਤੇ ਇੱਕ ਸ਼ਬਦ ਕੁਤਰਕ ਹੈ। ਤਰਕ ਤੇ ਵਿਤਰਕ ਸੂਝਵਾਨ ਪੜ੍ਹੇ ਲਿਖੇ ਬੰਦੇ ਕਰਦੇ ਆ ਤੇ ਸੱਚ ਇਹਦੇ ਕੁਤਰਕ ਜਿਹੜਾ ਉਹ ਬਹੁਤ ਸਾਰੇ ਬੰਦੇ ਐਸੇ ਮਿਲਣਗੇ ਜਿਨ੍ਹਾਂ ਨੂੰ ਕੁਛ ਵੀ ਪਤਾ ਨਹੀਂ, ਉਹ ਸਿਰਫ ਆਪਣੀ ਜ਼ਬਾਨ ਤੋਂ ਹਰ ਗੱਲ ਤੇ ਕੁਤਰਕ ਕਰੀ ਜਾਣਗੇ। ਮੈਂ ਅਰਜ਼ ਕਰਨਾ ਤਰਕ ਮਾਰੀ ਗੱਲ ਨਹੀਂ, ਭਾਵਾਂ ਅੱਜ ਦੇ ਵਿਸ਼ਾ ਨਹੀਂ ਪਰ ਥੋੜੀ ਜਿਹੀ ਬੇਨਤੀ ਕਰਨੀ ਹੈ। ਤਰਕ ਦਾ ਅਰਥ ਆਪਾਂ ਕਹਿੰਦੇ ਹਾਂ ਦਲੀਲ ਦੇਣੀ, ਕਿਸੇ ਗੱਲ ਨੂੰ ਸਾਬਤ ਕਰਨ ਵਾਸਤੇ ਆਪਣੇ ਵੱਲੋਂ ਕੋਈ ਦਲੀਲ ਦੇਣੀ, ਕੋਈ ਉਦਾਹਰਣ ਦੇਣੀ ਤੇ ਅਗਲੇ ਬੰਦੇ ਦੇ ਖਾਨੇ ਵਿੱਚ ਗੱਲ ਪੈ ਜਾਏ ਮੈਂ ਕਹਿਣਾ ਕੀ ਚਾਹੁੰਦਾ, ਤਰਕ ਦੇ ਕੇ ਸਮਝਾ ਦਿੱਤਾ। ਪਰ ਇੱਕ ਗੱਲ ਹੈ ਜਦੋਂ ਬੰਦਾ ਤਰਕ ਦਿੰਦਾ, ਮੰਨ ਲਓ ਗੋਸ਼ਟੀ ਹੋ ਰਹੀ ਹੈ ਤੇ ਉਸ ਤੋਂ ਵੱਡਾ ਕੋਈ ਤਰਕ ਦੇ ਦੇ, ਕੋਈ ਦਲੀਲ ਦਿੱਤੀ, ਉਸ ਤੋਂ ਉੱਚੀ ਕੋਈ ਦਲੀਲ, ਉਸ ਤੋਂ ਚੰਗਾ ਕੋਈ ਖਿਆਲ ਦੇ ਦੇ, ਉਹਦੇ ਲਈ ਲਫ਼ਜ਼ ਵਰਤਿਆ ਜਾਂਦਾ ਵਿਤਰਕ ਹੈ। ਤਰਕ ਹੈ ਉਹਦਾ ਉੱਤਰ ਵਿਤਰਕ ਵਿੱਚ ਹੈ ਕਿ ਇੱਕ ਆਦਮੀ ਦਲੀਲ ਦੇ ਰਿਹਾ ਤੇ ਉਸ ਦੀ ਦਲੀਲ ਤੋਂ ਉੱਚੀ ਕੋਈ ਦਲੀਲ ਦੇ ਦੇ, ਆਪਾਂ ਕਹਿੰਦੇ ਹਾਂ ਇਹ ਜੀ ਵਿਤਰਕ ਹੈ, ਤਰਕ ਕੀਤਾ, ਤਰਕ ਦੇ ਉੱਤੇ ਵਿਤਰਕ ਹੈ। ਅਰਜ਼ ਹੈ ਤਰਕ ਤੇ ਵਿਤਰਕ ਦੋਨੋਂ ਸੂਝਵਾਨ ਪੜ੍ਹੇ ਲਿਖੇ ਵਿਦਵਾਨ ਪੁਰਸ਼ ਕਰਨਗੇ ਤੇ ਕੁਤਰਕ ਦਾ ਅਰਥ ਹੁੰਦਾ ਕਿ ਜਿਹਨੂੰ ਸਮਝ ਕੋਈ ਨਹੀਂ ਉਹਨੇ ਹਰ ਗੱਲ ਨੂੰ ਕੱਟੀ ਜਾਣਾ ਹੈ, ਉਹਨੇ ਹਰ ਗੱਲ ਦੇ ਵਾਸਤੇ ਨਫ਼ਰਤ ਹੀ ਪੈਦਾ ਕਰਨੀ, ਉਹਨੇ ਹਰ ਸ਼ਬਦ ਨੂੰ ਨੈਗੇਟਿਵ ਹੀ ਸੋਚਣਾ ਹੈ। ਕਿਉਂਕਿ ਮਨੁੱਖੀ ਇੱਕ ਸੁਭਾਗ ਹੈ, ਜਦੋਂ ਅਸੀਂ ਕੋਈ ਘਰ ਬਣਾਉਂਦੇ ਹਾਂ ਕਿੰਨੇ ਪੈਸੇ ਲਾ ਕੇ ਲੋਕ ਘਰ ਬਣਾਉਂਦੇ ਆ ਜੀ। ਮੰਨ ਲਓ ਕਿਸੇ ਨੇ 5-7 ਮੰਜ਼ਿਲਾਂ ਘਰ ਬਣਾ ਲਿਆ, ਬਹੁਤ ਵੱਡਾ ਬੰਗਲਾ ਬਣਾ ਲਿਆ, ਉਹਦੇ ਵਿੱਚ ਉਹਨੇ ਲੱਕੜ ਵੀ ਕੀਮਤੀ ਲਾਈ, ਉਹਨੇ ਪੱਥਰ ਵੀ ਲਾਇਆ, ਉਹਨੇ ਰੰਗ ਰੋਗਨ ਵੀ ਬਹੁਤ ਚੰਗਾ ਕੀਤਾ। ਜਿਹੜਾ ਸੂਝਵਾਨ ਬੰਦਾ ਦੇਖ ਕੇ ਕਹੇਗਾ ਵੀ ਬਹੁਤ ਕੀਮਤੀ ਇਹਨੇ ਮਟੀਰੀਅਲ ਲਾਇਆ ਹੈ, ਸਮੱਗਰੀ ਲਾਈ ਹੈ, ਪਰ ਪਿਆਰੋ ਆਹ ਨਿੱਕੀ ਜੀ ਕੀੜੀ ਹੈ, ਉਹਨੇ ਨਾ ਪੱਥਰ ਵੇਖਣੇ, ਨਾ ਉਹਨੇ ਲੱਕੜ ਦੀ ਕੀਮਤ ਦੇਖਣੀ, ਨਾ ਉਸ ਬੰਦੇ ਦੀ ਘਰ ਪ੍ਰਤੀ ਕੀਤੀ ਕੋਈ ਮਿਹਨਤ ਨੂੰ ਦੇਖਣਾ। ਕੀੜੀ ਦਾ ਸੁਭਾਅ ਇਹ ਉਹਨੇ ਤੁਰੀ ਜਾਣਾ, ਜਿੱਥੇ ਸੁਰਾਖ ਹੋਵੇਗਾ ਕੁੜੀ ਨੇ ਸੁਰਾਖ ਹੀ ਦੇਖਣਾ ਹੈ। ਫਿਰ ਮੇਰੀ ਬੇਨਤੀ ਹੈ ਜੀ ਇੱਥੇ ਥੋੜੀ ਅਰਜ਼ ਸੁਣੋ ਕਿ ਆਪਾਂ ਔਗਣ ਵੇਖਣ ਵਾਲੇ ਪਾਸੇ ਨਹੀਂ, ਤਰਕ ਕਰੋ ਜੀ ਸਦਕੇ। ਤਰਕ ਦਾ ਉੱਤਰ ਵਿਤਰਕ ਨਾਲ ਦਿੱਤਾ ਜਾ ਸਕਦਾ ਪਰ ਕੁਤਰਕ ਦਾ ਅਰਥ ਕਦੀ ਦੁਨੀਆਂ ਚ ਨਹੀਂ ਦਿੱਤਾ ਜਾ ਸਕਦਾ। ਫਿਰ ਅਰਜ਼ ਹੈ ਤਰਕ ਦਾ ਉੱਤਰ ਵਿਤਰਕ ਹੈ ਪਰ ਕੁਤਰਕ ਦਾ ਉੱਤਰ ਕੀ ਹੈ? ਇੱਥੇ ਮੈਂ ਤਾਰਜ਼ ਕੀਤੀ ਜੀ, ਇਹਦਾ ਮਤਲਬ ਇਹ ਨਹੀਂ ਕਿ ਔਲਾਦ ਨੂੰ ਆਪਾਂ ਇਹ ਪ੍ਰੇਰਣਾ ਦੇਣੀ ਤੁਸੀਂ ਮਾੜੇ ਕਰਮ ਕਰੋ, ਪਰ ਇੱਥੇ ਪ੍ਰਕਰਨ ਇਹ ਚੱਲ ਰਿਹਾ ਹੈ ਕਿ ਕਰਤਾਰ ਦਾ ਸੁਭਾਗ ਹੈ, ਮੁੱਢ ਕਦੀਮਾ ਸੁਭਾਵ ਹੈ ਕਿ ਉਹ ਜੀਵਾਂ ਦੀਆਂ ਭੁੱਲਾਂ ਨੂੰ ਨਹੀਂ ਚਿਤਾਰਦੇ, ਉਹ ਜੀਵਾਂ ਦੇ ਕਰਮਾਂ ਦੇ ਗੁਣ ਔਗਣ ਨਹੀਂ ਦੇਖਦੇ, ਉਹ ਜੀਵਾਂ ਨੂੰ ਬਖਸ਼ ਦਿੰਦੇ ਨੇ ਤੇ ਇਸ ਗੱਲ ਨੂੰ ਪ੍ਰਮਾਣ ਸਹਿਤ ਉਹ ਕਿਵੇਂ ਬਖਸ਼ ਦਿੰਦੇ ਨੇ ਇਹਦੇ ਵਿੱਚ ਦ੍ਰਿਸ਼ਟਮਾਨ ਦੋ ਉਦਾਹਰਣਾਂ ਨੇ। ਜਿਵੇਂ ਅਸੀਂ ਹੁਣ ਪਾਠ ਕਰ ਰਹੇ ਸਾਂ ਕਿ ਸੁੱਤ ਅਪਰਾਧ ਕਰਤਾ ਹੈ ਜੀਤੇ, ਇੱਕ ਬੱਚਾ ਜਿੰਨੇ ਵੀ ਗਲਤੀਆਂ ਜਿੰਨੇ ਵੀ ਅਪਰਾਧ ਕਰਦਾ ਹੈ, ਜਨਮੀ ਚੇਤਨਾ ਰਾਕਸ ਤੇਤੇ, ਜਨਮ ਦੇਣ ਵਾਲੀ ਮਾਂ ਦਾ ਸੁਭਾਵ ਬੱਚੇ ਤੋਂ ਉਪਰੀਤ ਹੈ, ਬੱਚਾ ਵਾਰ ਵਾਰ ਗਲਤੀ ਕਰ ਰਿਹਾ ਹੈ ਤੇ ਮਾਂ ਦਾ ਸੁਭਾਅ ਹੈ ਉਸ ਬੱਚੇ ਦੀ ਗਲਤੀ ਨੂੰ ਆਪਣੇ ਚਿੱਤ ਵਿੱਚ ਥਾਂ ਨਹੀਂ ਦਿੰਦੀ। ਜਨਮੀ ਚੇਤਨਾ ਰਾਕਸ ਤੇਤੇ, ਭਗਤ ਸਾਹਿਬ ਮਹਾਰਾਜ ਕਹਿੰਦੇ ਰਾਮਈਆ, ਇਹਦਾ ਅਰਥ ਸੋਹਣੇ ਰਾਮ, ਸੋਹਣੇ ਪਰਮਾਤਮਾ ਜੀ, ਰਮਈਆ ਹੋ ਬਾਰਕ ਤੇਰਾ, ਮੈਂ ਤੁਹਾਡਾ ਬੱਚਾ ਹਾਂ, ਕਾਏ ਨਾ ਖੰਡਸ ਅਵਗਣ ਮੇਰਾ। ਜਿਵੇਂ ਇੱਕ ਮਾਂ ਦਾ ਬਿਰਧ ਹੈ, ਸੁਭਾਗ ਹੈ, ਉਹ ਆਪਣੇ ਬੱਚੇ ਦੀ ਭੁੱਲੋਂ ਨਹੀਂ ਚਿਤਾਰਦੀ, ਪ੍ਰਭੂ ਜੀ ਮੈਂ ਵੀ ਇੱਕ ਬੱਚੇ ਦੀ ਤਰ੍ਹਾਂ ਹਾਂ, ਆਪ ਜੀ ਇੱਕ ਮਾਂ ਦੀ ਤਰ੍ਹਾਂ ਹੋ, ਜਿਵੇਂ ਬੱਚੇ ਦੇ ਗੁਨਾਹ ਮਾਂ ਮਾਫ਼ ਕਰ ਦਿੰਦੀ ਹੈ मैं बेनती करना है, मैं आप जी का बच्चा ना कि तुम मेरे गुणा अवगुण खंडस नहीं करोगे। महाराज कहते ने ला मैया को बारक तेरा काहे न खंडस अवगुण मेरा, जे अत क्रोप करे करताया। फिर सुनियो मां का बिरद की है, जे मान लो एक बच्चा क्रोध में आ गया जी, गुस्से च आ गया, तो न्याणे देखते दे निके, कई बार छोटा बच्चा जेड़ा है वो पूरे जोर न जेड़ी खत चीज आवे वह मां वल सट दिंदा है, कौली भांडा गिलास। गुस्से च आया बच्चा कई बार मां के सिर के वाला हथ पाते देखे, कई बार मां के सिर का दुपट्टा खेदा देखे, कई बार अपने निके जे हथां नाल मां नूं मुक्कियां मारन की कोशिश करदा। भगत साहब इत्थे कह रहे ने फिर देखो मां का बिरद, परमात्मा ते मां का बिरद यह ऐसा है, जे अत क्रोप करे करताया, जे बच्चा गुस्से विच आ के मां नूं अगे मारन भी पए तो सब कहने तापी चीत ना राख समाया माया दर्थी मां। फिर भी मां उस बच्चे की इस गलती नूं भी चेते च नहीं रख दी, क्योंकि दा सुभाव ही है बच्चे नूं बख्शना। तापी चीत ना राख समाया, अगे महाराज जी बचन कर रहा कि हे परमात्मा जी, चिंत भवन मन परे हमारा, असी तुहाडे बच्चे हां, गलतियां बहुत हो गई जिंदगी च, बड़े पाप कर्म हो गया, हुण एक चिंता खा रही है कि चिंता दे भवन विच, चिंता दे इमारत विच साडा मन टिकिया होया है, ते नाम तो बिना साडा पार उतारा नहीं होना। सुत अपराध करता है जेते, जन्मी चेतना राख स्थिते, राम मैया को बारक तेरा काहे न खंडस अवगुण मेरा, जे अत क्रोध करे करताया तापी चेतना राख समाया, चिंत भवन मन परे हमारा, नाम बिना कैसे उतर सपारा। अगे बचन ने दे बिमल मत सदा सरीवा, हे परमात्मा वाहगुरु मां जी, जिवें एक मां बच्चा गलती करदा झिड़क लाएगी पर नाल ही उन्हों अपने सीने ना ला रही, क्योंकि मां की ममता ही ऐसी है जी, वह गुस्से हो जाएगी, कई बार वह गुस्से च आके मार कुटाई भी कर देगी बच्चे की। तो मैं एक बार अर्ज की थी, ओना बच्चा नहीं रोंदा जिन्हें मारन तो बाद मां रोना शुरू कर दी, क्योंकि वोदिया आंदरा बर्दाश्त नहीं कर दी। प्यारे असी हाथ परमात्मा की अंश ना, वाहगुरु जी साडे मां प्यो ने ना, जिवें एक मां दियां आंदरां नूं खिच पैंदी है उहदा बच्चा दुखी हुंदा है, कि करते पुरख वाहगुरु जी दे अंदर खिच नहीं पैंदी कि मेरे बच्चे दुखी ने, ना वह कभी चितारदे नहीं। भगत साहिब कहिंदे चिंत भवन मन परयो हमारा, नाम बिना कैसे उतर सपारा, दे बिमल मत सदा शरीरा। बिमल का अर्थ है मैल तो रहत, हे वाहगुरु जी तुसी सानू वह मत दिओ जिहड़ी वासना की मैल तो रहत है। दे बिमल मत सदा सरीरा, सहज सहज गुण रवै कबीरा, सहज अवस्था विच टिक के भगत कबीर साहब कहने हे परमात्मा मैं तेरे गुण गाउंदा रहा। इहदा मतलब इह ते सतगुरां ने एक प्रमाण लिया, मां का सुभा ते करतार का सुभा इको जिहा, क्योंकि आपां इस तुकां दी अर्थ कर रहे हां जी, हमरी गणत ना गणिया काई अपना बिरद पछाण, ओहदा सुभा जिहड़ा वह अवगे नीच तारदा। एक महाराज जी का होर वचन है, मैं जो अज सवेरे यह हुक्मनामा आ रहा सी ते मन से जी, दुनियावी केड़ी उदाहरण है जिस रही समझाया जाए कि करतार जी का बिरद ऐसा है। एक सतगुरां का वचन होर है, मान लो एक बच्चा, एक नहीं दो नहीं चार नहीं भी नहीं पंजा नहीं सौ नहीं, गुरु ग्रंथ साहब के मुताबिक एक बच्चा सहज सुभाए लाड विच लखां गलतियां कर दिंदा जी, लखां गुनाह कर दिंदा, पर मां सच एवे मां बाप नूं झिड़कदे जरूर आ, पर झिड़कन तो बाद उन्हां दा मतलब यह नहीं हुंदा कि झिड़क के इनू जलील करना, झिड़के इनू अंदरों पीड़ित करना, झिड़के इहदे तन नूं कोई खेद देना, उन्हां झिड़कन दा मतलब यह हुंदा इह सीधे रस्ते ते पै जाए, वह वैर करके नहीं झिड़कदे। सतगुरां जी का एक बचन है, जैसा बालक पाए सुपाई लख अपराध कमावे, खमरी गणत ना गणिया काई अपना बिरद पछाण। साडे कोई गुण नहीं चेते अवगुण नहीं देखे, करतार ने अपने बिरद की अपने सुभा की लाज रखी है। सतगुरु जी के बचन कि जैसा बालक पाए सुपाई लख अपराध कमावे, कर उपदेश झिड़कै बहु भांति, लखां गलतियां कीतियां पर बाप दा मां दा सुभाग है। कर उपदेश झिड़कै वो भांति बौड़ पिता गल आवे पिछले अवगण बख्श लै उसका सुभाग है वो अवगण चेते नहीं करांदा। पिछले अवगण बख्श लै प्रभ आगे मार्ग पावे अगो सतगुरु समत देंदे हैं। साढ़े इतिहास दे विच इक घटना है जी कि गुरु परमात्मा अपना सुभाग अपना बिरध कैसा रख दे। इतिहास विच बचन है इतिहास की घटना है कि धन गुरु गोबिंद सिंह सच्चे पातशाह महाराज जदों राय कले तो कपूरे तो निकलते हुए अगे जा रहे सन ना जी खदराणी की ढाब नूं ते इह वी पता लग गया कि पिछले पास्यों एक तुरक एक वजीर खां चढ़िया आ रहा है। महाराज ने बड़े आराम नाल कोई ज्यादा काली नहीं अपनी घोड़े ते असवार बड़े आराम नाल घोड़े नूं तोरी जा रहे हैं। कोई एक काली नहीं पैगी पिछों दुश्मन आ गए ते इत्थे घटना वापरी। भाई साहब भाई दान सिंह जी सन जेड़े जिन्हां ने धन गुरु गोबिंद सिंह महाराज जी तो कोई तनखाह नहीं मंगी जदों सतगुरां ने सब नूं दित्तियां ते भाई दान सिंह ने हाथ जोड़ के कहा क्योंकि सब नूं ढाला भर भर दित्तियां जी ते भाई दान सिंह एक पासे बैठे सन ते सतगुरु गुरु गोबिंद सिंह महाराज जी ने दशमेश सतगुरां ने आवाज दित्ती भाई दान सिंह जी तुसी अपनी तनखाह नहीं लैनी। भाई साहब ने आजूर वाल देखिया बोले नहीं फिर आवाज दित्ती भाई दान सिंह जी तुसी अपने पैसे नहीं लैने। भाई साहब जी ने गल च पला पाया भाई दान सिंह जी ने हाथ जोड़ के कहा सतगुरु जी आप जी दियां दित्तियां होईयां दातां दी कोई कमी नहीं। इतिहास दे बोलने दान सुन के दान सिंह कर जोड़े ए गल नूं सुन के भाई दान सिंह ने अपने हाथ जोड़ लै ते संगत जी अपना विशा यह चलता पै कि परमात्मा का सुभाग है वह बच्चे दे औगण देख के भी बख्श देंदा। मैं सिर्फ यह बेनती कर लगा दान सिंह ने हाथ जोड़ लै सुन के दान सिंह कर जोड़े दूध पूत धन सब कुछ मोड़े। हे सतगुरु जी पुत्र मेरे घर च धन मेरे घर च दुध की कमी नहीं मेरे किसी चीज की दुध पुत्र धन करके तुसी मेरा घर भरिया होया। सुन के दान सिंह कर जोरे दूध पूत धन सब कुछ मोरे अगले अगला बख्श है। कह लगे ये सतगुरु जी मुझ पर कृपा दृष्टि करिए मेरे तक मेर करो गुरसिखी पद बख्शन करिए मेनू गुरसिखी दी पदवी बख्श दे मेनू तनखा नहीं चाहिए मेनू तुहाडी सिखी चाहिए है। हुण उत्थे घटना वापरी है यह भावे बाद की घटना है जिहड़ी मैं आप नाल सांझी कीती। सतगुरु घोड़े ते आराम नाल चले जा रहे कोई काली नहीं पर नाल दियां नूं कईआं नूं एकदम तोखड़ा लग गया पिछों दुश्मन चढ़िया आ रहा है सतगुरु घोड़े नूं तोड़दे नहीं पए ते दान सिंह दा बेटा गुरु गोबिंद सिंह जी दे पिछे जा रहा सी घोड़े ते उन्हें महाराज जी नूं कहा देखो जी सतगुरु जी पिछों दुश्मन चढ़िया आ रहा है आप जी बड़े आराम नाल घोड़े नूं तोड़ रहे हो। सतगुरां ने कोई ख्याल नहीं दिता उन्हें दूजी बार फिर बेनती की उच्ची आवाज विच कहा कि पिछों दुश्मन चढ़िया आ रहा है तुसी मस्त चाल घोड़े नूं चला रहे हो सतगुरु फिर भी नहीं ध्यान दिता। उन्हें की किया उहदे हाथ विच कोड़ा सी जी शांता सी दान सिंह दे बेटे ने धन गुरु गोबिंद सिंह महाराज जी दे घोड़े नूं उह छांटा मार दिता। जदों घोड़े नूं छांटा वजा कोड़ा वजा ते घोड़ा थोड़ा जिहा तेज होया। मेरी बेनती ध्यान नाल सुनो इतिहास दे बोल ने ते मैं उस दिन भी आप जी नूं गल कही सी मैं यतन करना कि स्रोत तो बिना खास करके सिख इतिहास की गल करदे आ मैं स्रोत तो बिना गल नहीं करांगा अपने कोलों लिखी। उन्हें जो कोड़ा मारिया सतगुरां ने इको दम वेख के कहा कहन लगे तेरी संतान का नाश हो जाना है यह शब्द कह दिता। असी सहज सुभाव चल रहे सां तू क्यों इस घोड़े नूं कोड़ा मारिया बस इन्ने शब्द कहन की देर सी दान सिंह कंब गया वह सतगुरु गुरु गोबिंद सिंह महाराज जी दे सामने हाथ जोड़ के खड़ा हो गया कहिंदा सच्चे पातशाह ये बच्चा है नूं समझ कोई नहीं मेरे बच्चे ने भुल कर ली कृपा करो तुसी बख्श दिओ। जदों भाई दान सिंह जी सच एवे बैराग विच रो रहे सन कि मेरे बच्चे नूं बख्श दिओ धन गुरु गोबिंद सिंह जी बचन सुनियो ਕਹਿਣ ਲੱਗੇ ਦਾਨ ਸਿੰਘ ਜੀ ਤੁਸੀਂ ਆਪਣੇ ਡੇਲੂ ਲਾ ਗਏ। ਕਹਿੰਦੇ ਸਤਿਗੁਰੂ ਆਪ ਜੀ ਤੋਂ ਮੁੱਖ ਆਪ ਜੀ ਤੇ ਮੁੱਖ ਤੋਂ ਬਚਨ ਨਿਕਲਿਆ। ਸਤਿਗੁਰੂ ਕਹਿੰਦੇ ਤੂੰ ਸੁਣਿਆ ਸੀ ਕੀ ਕਿਹਾ? ਕਹਿੰਦੇ ਮਹਾਰਾਜ ਮੈਂ ਸੁਣਿਆ ਇਹਨੇ ਕੋੜਾ ਮਾਰਿਆ। ਸਤਿਗੁਰੂ ਕਹਿੰਦੇ ਸਰ ਇੱਕ ਇਹ ਵੀ ਬਚਨ ਕਿਹਾ ਆਪਣੇ ਭਰਾ ਨੂੰ ਮਾਰਨਾ ਕਿਉਂ ਪਿਆ ਹੈ? ਭਰਾ ਸ਼ਬਦ ਵਰਤਿਆ, ਕਿਉਂ ਕੋੜਾ ਮਾਰਿਆ ਤੂੰ? ਤੇ ਕਹਿੰਦੇ ਮਹਾਰਾਜ ਇਹ ਵੀ ਸੁਣਿਆ ਜਿਹੜਾ ਆਪ ਜੀ ਨੇ ਅੱਗੇ ਬਚਨ ਕਿਹਾ। ਸਤਿਗੁਰੂ ਅੱਗੇ ਬੜੇ ਪ੍ਰੇਮ ਨਾਲ ਕਹਿੰਦੇ ਨੇ ਦਾਨ ਸਿਆਂ ਇਹ ਪ੍ਰਤਿਗਿਆ ਕਰਕੇ ਬੋਲ ਨਹੀਂ ਕਹੇ, ਇਹ ਲਵੇ ਧਿਆਨ ਨਾਲ ਸੁਣਿਓ, ਪ੍ਰਤਿਗਿਆ ਕਰਕੇ ਟਾਰਗੇਟ ਬਣਾ ਕੇ ਬੋਲ ਨਹੀਂ ਕਹੇ। ਕਹਿਣ ਲੱਗੇ ਮੈਨੂੰ ਦੱਸ ਤੂੰ ਇਹਨੂੰ ਝਿੜਕਣਾ, ਤੇਰੀਆਂ ਗਾਲਾਂ ਇਹਨੂੰ ਲੱਗਦੀਆਂ ਨੇ? ਦਾਨ ਸਿੰਘ ਤੂੰ ਉਸ ਬੱਚੇ ਨੂੰ ਝਿੜਕਦਾ ਸੀ, ਤੇਰੀ ਗਾਲ ਲੱਗੀ? ਕਦੀ ਬਦਸ਼ੀਸ ਲੱਗੀ? ਦਾਨ ਸਿੰਘ ਦੇ ਨੇਤਰ ਭਾਰੇ, ਕਹਿੰਦੇ ਨਹੀਂ ਸਤਿਗੁਰੂ ਜੀ ਮੈਂ ਬਾਪ ਹਾਂ। ਤੇ ਹਜ਼ੂਰ ਨੇ ਕਿਹਾ ਇਹ ਵੀ ਤਾਂ ਮੇਰਾ ਬੱਚਾ ਸਿੱਖ ਹੈ, ਮੈਂ ਤਾਂ ਬਿਲਾਸ ਵਿੱਚ ਕਿਹਾ ਇਹਦਾ ਕੁਛ ਵੀ ਨਹੀਂ ਆਉਣਾ, ਤੇ ਵਧੇ ਫੁੱਲੇਗਾ। ਪਰ ਇੱਥੋਂ ਥੋੜਾ ਜਿਹਾ ਮੇਰੀ ਬੇਨਤੀ ਸੁਣੀ, ਮਨ ਚ ਫਿਰ ਖਿਆਲ ਸੀ, ਤੋਖਲਾ ਸੀ, ਸੱਚੇ ਪਾਤਸ਼ਾਹ ਆਪ ਜੀ ਨੇ ਬਚਨ ਕਹਿ ਦਿੱਤਾ ਵਧੇ ਫੁੱਲੇਗਾ, ਮੈਂ ਬਾਪ ਹਾਂ, ਮੈਨੂੰ ਚਿੰਤਾ ਖਾਈ ਜਾ ਰਹੀ ਹੈ। ਸਤਿਗੁਰਾਂ ਨੇ ਰੋਕ ਕੇ ਕਿਹਾ ਦਾਨ ਸਿੰਘ ਸੁਣ। ਕਹਿੰਦਾ ਮਹਾਰਾਜ ਦੱਸੋ ਮੇਰੇ ਅੰਦਰ ਨੂੰ ਧੀਰੇ ਜਾਵੇ, ਬੱਚਾ ਵੀ ਉਹਦਾ ਕੋਲ ਖਲੋਤਾ ਹੈ। ਸਤਿਗੁਰਾਂ ਨੇ ਕਿਹਾ ਦਾਨ ਸਿੰਘ ਜੇ ਜੰਗਲ ਨੂੰ ਅੱਗ ਲੱਗ ਜਾਏ ਤੇ ਮੈਂ ਗੁਰਮੁਖੋ ਆਪ ਸੰਗਤ ਦੇ ਕਹਿਣ ਤੇ ਕੋਈ ਨਾ ਕੋਈ ਸਾਖੀ ਲੈਣਾ ਹੁੰਦਾ, ਕਿਉਂਕਿ ਜੋ ਸੰਗਤ ਸੁਣਦੀ ਕਥੋ ਕਹਿੰਦੇ ਕੋਈ ਸਾਖੀ ਜ਼ਰੂਰ ਸਾਂਝੀ ਕਰਿਆ ਕਰੋ। ਸਤਿਗੁਰਾਂ ਨੇ ਫਰਮਾਇਆ ਦਾਨ ਸਿੰਘ ਜੰਗਲ ਨੂੰ ਅੱਗ ਲੱਗ ਜਾਏ ਤੇ ਸ਼ੇਰ ਤੇ ਸ਼ੇਰਨੀ ਉਹਦੇ ਨਿੱਕੇ ਨਿੱਕੇ ਬੱਚੇ ਨੇ ਜੰਗਲ 'ਚ, ਉਹ ਕੀ ਕਰਦੇ ਨੇ? ਕਿ ਉਹ ਅੱਗ ਤੋਂ ਬੱਚਿਆਂ ਨੂੰ ਬਚਾਉਣਗੇ ਨਹੀਂ? ਕਹਿੰਦੇ ਮਹਾਰਾਜ ਆਪ ਜੀ ਜਾਣੋ। ਸਤਿਗੁਰਾਂ ਨੇ ਕਿਹਾ ਜਦੋਂ ਸ਼ੇਰਨੀ ਦੇ ਬੱਚੇ, ਸ਼ੇਰ ਦੇ ਬੱਚੇ ਜੰਗਲ ਦੀ ਅੱਗ ਵਿੱਚ ਫਸ ਜਾਣ ਤੇ ਸ਼ੇਰਨੀ ਤੇ ਸ਼ੇਰ ਜਿਸ ਮੂੰਹ ਨਾਲ ਜਿਸ ਦੰਦਾਂ ਨਾਲ ਸ਼ਿਕਾਰ ਕਰਦੇ ਨੇ ਉਹਨਾਂ ਦੰਦਿਆਂ ਨਾਲ ਆਪਣੇ ਬੱਚਿਆਂ ਨੂੰ ਚੁੱਕ ਲੈਂਦੇ ਆ। ਜਾਂ ਬਿੱਲੀ ਇਸ ਤਰ੍ਹਾਂ ਕਰਦੀ ਕਿ ਬਲੂੰਗੜੇ ਨੂੰ ਆਪਣੇ ਦੰਦਾਂ ਵਿੱਚ ਲੈ ਲੈਂਦੀ ਹੈ ਨਾ। ਮਹਾਰਾਜ ਕਹਿੰਦੇ ਸ਼ੇਰਨੀ ਨੇ ਆਪਣਾ ਛੋਟਾ ਜਿਹਾ ਬੱਚਾ ਆਪਣੇ ਦੰਦਾਂ ਵਿੱਚ ਲੈ ਲਿਆ, ਆਪਣੇ ਮੂੰਹ ਵਿੱਚ ਲੈ ਲਿਆ। ਜਦੋਂ ਅੱਗ ਵਿੱਚੋਂ ਨਿਕਲਦੀ ਏ ਵੇਖਣ ਵਾਲੇ ਤਾਂ ਕਹਿਣਗੇ ਜੀ ਇਹਦੇ ਤਾਂ ਅੱਗ ਇੰਨੇ ਦੰਦ ਇੰਨੇ ਤਿੱਖੇ ਨੇ, ਇਹ ਬੱਚੇ ਨੂੰ ਖਾ ਜਾਏਗੀ, ਇਹ ਬੱਚੇ ਦਾ ਨੁਕਸਾਨ ਕਰੇਗੀ, ਇਹ ਬੱਚੇ ਦੀਆਂ ਕੋਮਲ ਦੇ ਸਰੀਰ ਨੂੰ ਹੱਡੀਆਂ ਨੂੰ ਲਪੀੜ ਦੇਵੇਗੀ। ਪਰ ਮਹਾਰਾਜ ਕਹਿੰਦੇ ਕਦੀ ਸ਼ੇਰਨੀ ਦੇ ਜਿਹੜੇ ਦੰਦ ਨੇ ਉਹ ਬੱਚੇ ਨੂੰ ਪੀੜਾ ਦਿੰਦੇ ਆ? ਉਹ ਤਾਂ ਬੱਚੇ ਦੀ ਹਿਫਾਜ਼ਤ ਕਰ ਰਹੀ ਹੈ, ਬੱਚੇ ਨੂੰ ਪੀੜਾ ਨਹੀਂ ਦੇ ਰਹੀ, ਦੁੱਖ ਨਹੀਂ ਦੇ ਰਹੀ। ਦਾਨ ਸਿੰਘ ਜੀ ਦੇ ਚਿਹਰੇ ਤੇ ਖੁਸ਼ੀ ਆਈ। ਮਹਾਰਾਜ ਜੀ ਨੇ ਕਿਹਾ ਦਾਨ ਸਿਆ ਵੇ ਕਹਿਣ ਕਹਿਣ ਚ ਫਰਕ ਹੁੰਦਾ ਹੈ, ਸ਼ੇਰਨੀ ਦੇ ਦੰਦ ਕਿਸੇ ਹੋਰ ਪਕੜਨ ਲਈ ਵੱਖਰੇ ਨੇ, ਪਰ ਜੋ ਆਪਣੇ ਬੱਚੇ ਨੂੰ ਪਕੜਦੀ ਹੈ ਨਾ ਉਹ ਸਿਰਫ ਉਹਦੀ ਹਿਫਾਜ਼ਤ ਕਰ ਰਹੀ ਹੈ। ਸਾਡੇ ਬੋਲ ਤੋਂ ਆਪਣੇ ਪੁੱਤਰ ਪ੍ਰਤੀ ਅੰਜ ਸਮਝ ਜਿਵੇਂ ਸ਼ੇਰਨੀ ਨੇ ਬੱਚਾ ਆਪਣੇ ਮੂੰਹ ਵਿੱਚ ਲਿਆ ਹੋਇਆ। ਮੈਂ ਆਪ ਨੂੰ ਫਿਰ ਅਰਜ਼ ਕਰਾਂ, ਗੁਰੂ ਜੀ ਦਾ ਸੁਭਾਅ ਹੈ ਪਰਮਾਤਮਾ ਦਾ ਬਿਰਧ ਸੱਚੀ ਪਰਮਾਤਮਾ ਸੀ ਰੋਜ਼ ਪੜ੍ਹਨੇ ਕਿ ਅਫੁੱਲ ਗੁਨਾਹ ਹੈ, ਜਾਪ ਸਾਹਿਬ ਪੜ੍ਹਦੇ ਕਿ ਅਫੁੱਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ, ਅਫੁੱਲ ਗੁਨਾਹ ਹੈ ਫਾਰਸੀ ਦਾ ਸ਼ਬਦ ਹੈ ਕਿ ਤੁਸੀਂ ਇੰਨੇ ਕਿਰਪਾਲੂ ਹੋ ਕਿ ਤੁਹਾਡਾ ਸੁਭਾਅ ਹੈ ਬੰਦੇ ਨੇ ਕਰੋੜਾਂ ਗੁਨਾਹ ਕੀਤੇ ਹੋਣ ਪਰ ਤੇਰਾ ਬਿਰਧ ਹੈ ਕਿ ਅਫੁੱਲ ਗੁਨਾਹ ਹੈ ਤੂੰ ਬਖਸ਼ਿੰਦ ਉਹਦੇ ਗੁਨਾਹ ਵੀ ਬਖਸ਼ ਦੇਣਾ। ਇੱਥੇ ਸਤਿਗੁਰਾਂ ਨੇ ਇਹ ਬਚਨ ਕੀਤਾ ਹਮਰੀ ਗਣਤ ਨਾ ਗਣੀਆਂ ਕਾਈ ਕਿ ਤੁਸੀਂ ਸਾਡੇ ਗੁਣ ਔਗਣ ਨਹੀਂ ਦੇਖੇ, ਆਪਣਾ ਬਿਰਧ ਪਛਾਣ। ਆਪ ਜੀ ਨੇ ਤਾਂ ਆਪਣੇ ਬਿਰਧ ਨੂੰ ਪਹਿਚਾਣਿਆ, ਆਪਣੇ ਪਿਆਰ ਵਾਲੇ ਸੁਭਾਅ ਨੂੰ ਨਹੀਂ ਛੱਡਿਆ। ਆਓ ਇੱਥੇ ਇੱਕ ਹੋਰ ਬਚਨ ਮੈਂ ਆਪ ਨਾਲ ਸਾਂਝਾ ਕਰਾਂਗਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਬੜੀ ਸਾਡੀ ਮਦਦ ਕਰਦੇ ਆ ਗੁਰਬਾਣੀ ਦੀ ਵਿਆਖਿਆ ਵਿੱਚ। ਮੈਂ ਰਾਤ ਵੀ ਜਦੋਂ ਕਥਾ ਕਰਦੇ ਹਾਂ ਦੋ ਬਚਨ ਕਹਿ ਸਨ ਸੰਗਤ ਵਿੱਚ ਸਤਿਗੁਰਾਂ ਦੇ, ਜੇ ਕਿਸੇ ਨੇ ਗੁਰੂ ਕਾਲ ਦੀ ਸਿੱਖੀ ਦੀ ਵਿਆਖਿਆ ਪੜ੍ਹਨੀ ਡਿਟੇਲ ਨਾਲ। ਹੁਣ ਤਾਂ ਚਲੋ ਸਾਡੇ ਕੋਲ ਦਸ਼ਮੇਸ਼ ਪਿਤਾ ਦੀ ਤੋਂ ਬਾਅਦ ਰਹਿਤਨਾਮੇ ਨੇ, ਕਈ ਗ੍ਰੰਥ ਨੇ, ਪਰ ਜੇ ਗੁਰੂ ਅਮਰਦਾਸ ਗੁਰੂ ਕਾਲ ਉਸ ਵੇਲੇ ਦੀ ਸਿੱਖ ਦੀ ਰੋਜ਼ਮਰਰਾ ਜ਼ਿੰਦਗੀ ਕੀ ਹੈ, ਸੁੱਖ ਦਾ ਕਿਰਦਾਰ ਕੀ ਹੈ, ਸਿੱਖ ਦਾ ਕਰੈਕਟਰ ਕੀ ਹੈ, ਤੇ ਮੈਂ ਬੇਨਤੀ ਕਰਾਂਗਾ ਉਹ ਭਾਈ ਗੁਰਦਾਸ ਸਾਹਿਬ ਨੂੰ ਜ਼ਰੂਰ ਪੜ੍ਹੇ। ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਪੜ੍ਹੇ, ਭਾਈ ਗੁਰਦਾਸ ਸਾਹਿਬ ਜੀ ਦੇ ਕਵਿਤ ਪੜ੍ਹੇ,
भाई गुरदास साहब समकालीन सतगुरां दे ते रिश्तेदारी विच मैं बेनती करा गुरु अर्जुन देव जी दे मामा जी लगते आ रिश्तेदारी च सच एवे गुरु अमरदास जी दे भतीजे ने भाई गुरदास साहब बीबी भानी दे चाचे दे पुत ने विद्वान ने बहुत पर जे किते आप जी समा मिले ते जरूर पढ़ियो जे ज्यादा नहीं मान लो असि कई जी 40 वाला नहीं पढ़ सकते साडे बहुत एक प्यारे विद्वान कोई ने जी तुहाडे खालसा कॉलेज भी प्रिंसीपल रहे सन डॉक्टर भाई जोत सिंह जी शायद नाम सुनिया हो जेडे सज्जन अमृतसर दे वसनीक पता होने डॉक्टर भाई जोत सिंह जी उन्होंने एक किताब लिखी है जे ज्यादा नहीं पढ़ सकते बड़ी पुरानी किताब है जी उस किताब का नाम सिखी की है कोई ओदी व्याख्या नहीं जी चेते रखियो उस किताब च उन्होंने अपना कोई ख्याल नहीं दिता सिर्फ भाई गुरदास साहब दियां वारां विचों ना सारियां पौड़ियां तुकां कट्ठियां कर करके यह दस दिता सिखी की है सिख की निम्रता की है सिख इंद्री जित किवें है मैनू इन्ना चंगा लगा जी ओदा पाठ बंदा गाए बगाए कर लवे ना ते घट्टो घट मन सुचेत रहिंदा है कि जेड़ी मैं सिखी समझी बैठा अपनी अपनिया धड़िया दी असल च सिखी है कि अर्ज है भाई साहब भाई गुरदास साहब जी नूं पढ़ो ते सिखी दी समझ पैनी है चलो परसियन असी नहीं पढ़ सकते जी पर अजकल तां पंजाबी च मिल जांदा है जे गुरु नूं इश्क किसे करना है गुरु ते रब नूं प्रेम किसे ने करना है ते मैं बेनती करांगा भाई साहब भाई नंद लाल जी नूं पढ़े वह भी गुरुदेव के समकाली ने उंज वह धन गुरु गोबिंद सिंह जी तो उम्र करके 33 साल वड्डे ने भाई साहब भाई नंद लाल जी उम्र करके वड्डे सन अर्ज है कि भाई गुरदास साहब जी ने आ हमरी गणत ना गणिया कई अपना बिरद पछाण उन्हों का एक कबित है वह कहते महाराज जदों असी बाणी पढ़ने कीर्तन सुनने कथा करने वाले तो कथा सुनने व्याख्यान सुनने उस वक्त एक चिंता जी खान लग पे अंदर कीर्तन या कथा सुन के या बचन सुन के वह चिंता कह दी कहने जो असी बाणी च पढ़ने कि परमात्मा भगत वचल है भगती करने वाले नु प्यार करता है तो साचे बाणी च असी पढ़ने सब को तेरा वस अगम अगोचरा तू भगता कै वस भगता तान तेरा जा असी पाठ करने मेरी बांधी भगत छुड़ावे बंद है भगता छूटा मोहे परमात्मा भगत बचल है कहने बड़ा उदास हो जाना अंदरों चिंता लगन लग पी क्यों जी कहने परमात्मा जी तुसी भगत बचल हो ते चिंता इस गल दी मैं भगती कीती कोई नहीं फिर बरीकी सुनियो मैं भगती कोई नहीं कीती मैं सिमरन कोई नहीं कीता तुसी भगत बचल हो कहने अगले पल जो बाणी पढ़ने एक आवाज होर सुनाई देंदी है कि करतार केवल भगत बचल नहीं मेरा करता पुरख वाहगुरु पतत पावन भी है फिर सुनियो जे भगत बचल है भगती नूं प्यार करदे ने ते फिर पापियां दा उधार भी करदे ने ओ भगत बचल सुन के नाराजता हुंदी है साडे कोल भगती नहीं ते जदों पतत पावन सुनने ना मन नूं एक तरवास मिल जांदा है कि मेरा वाहगुरु जे मैं भगती नहीं कर सकी घट्टो घट पापियां नूं तां पार कर ही दिंदा ना जी पाप साडे खंडन कर दिंदा है अगला बचन सिर्फ एक गल समझाने लई कि तुसी अपना बिरद संभालो साडे औगा ना देखो दूसरी उदाहरण उन्होंने दिती है कहने जो असी यह कहने परमात्मा सब कुछ जानता है वो अंतरजामी ने असी पाठ भी कर रहे हैं घट घट के अंतर की जानत भले बुरे की पीर पछांत वो सब कुछ अंदर नू जानते हैं जो साडे जी च वरतदा वह भी जानते हैं कहने फिर सामने खलो भी नहीं सकते डर बड़ा लगता है कहने लोगों तो पर्दा पाई बैठा जिदे सामने खलोता हो तो सब कुछ जानते मेरे बारे क्योंकि सद सुनदा सद वेखदा साडे अंदर दे ख्याल भी वह देखते ने क्योंकि उन्हां दा सुभाव ऐसा है जी गुरमुखो असी कोई चीज घर च खरीद के लियांदी होवे ना कोई चीज मान लो बहुत समा पहला ते घर च इन्ना साजो समान पिया सानू चेता भुल जांदा है भी यह खरीदी सी कि नहीं फिर सानू यह थां नू भुल जांदी रखी कित्थे प्यारे असी निके जै 100 50 150 गज के घर च रखे समान अपनी चेते चो भुल जाता भी है कि नहीं। वाहगुरु जी ने करोड़ा ब्रह्मांड सिरजे ने, कोई चीज भी वो चेते तो बाहर नहीं, हर चीज का चेता है। चेता अंदर सब को, गुरु नानक साहब जी चेता अंदर सब को वेख नदरी हेठ चलाएगा। वाहगुरु जी आप जी दे चेते भी सब कुछ है, उदा चेता भुलदा थोड़ा जी। भाई साहब कहिंदे ने जदो ये सोने हां कि वह अंतरजामी ने, अंदर नूं जानदे ने, कहिंदे इन्ना डर लगदा है कि परमात्मा तुसी मेरे अंदर दी हर चीज जानदे पए हो, क्योंकि करन करन वाले तुसी हो, बड़ा डर लगदा है। ते कहिंदे जदो बाणी पढ़ने हां अंदरों आवाज आउंदी है कि अंतरजामी गैन, पर अंतरजामी होण दे बावजूद भी वो अपने जीव दे वेख औगणा उत्ते फिर परदे पा दिंदा है। अंतरजामी है पर वो दयालु ने, फिर कहिंदे थोड़ा डर दूर हो जाता है, भरम दूर हो जाता है। तीसरी उन्हें एक उदाहरण दिती है, मैं सिर्फ आयो हमरी गंत ना कनिया काई। वो कहिंदे मीह बड़ा पैंदा, बारिश पै रही है, मोहले तार बरसात, पर बदकिस्मती बाकी सारे फलदार रुख जिहड़े ने उन्हां च रस भर गया। इन्नी बारिश होने के बावजूद सिमल अभागा ऐसा है जिहड़ा मीह पैण तो बाद ही फल फिके का फिके रह गया है, उहदे च रस नहीं भरिया। कहिंदे मैं सोचना वाहगुरु जी असी तां सिमल की तरह है, साडे अंदर रस नहीं भरिया, जीवन बक बका जा हो गया, फिका हो गया। पर कहिंदे अगों आवाज आउंदी, कोई गल नहीं जे बारिश नाल रस नहीं भरिया पर किते चंदन दे नेड़े पैदा हो गया, चंदन विच एनी कु सुगंधी है, वो बक बके फिके फलां वाले सिमल विच भी सुगंधी भर दिंदा है। कि सतगुरु जीवन साडा सिंबल दी तरह है, ते तुसी कृपा करो अपना बिरद पछाणो ते रस भरिया जा सकदा है। तीन बचन कह के भाई साहब ने चौथा किया, फिर मैं रिपीट कर लगा, भगत बचन सुन के मन नूं दुख लगदा है, जदो पतत पावन सुनने ते मन टिक जांदा है, अंतरजामी सुनने ते अंदर कंबदा है, जदो दीन दयाल सुनने ते मन टिक जांदा है, जदो सिंबल दी असलता देखने उदो मन कंबदा है, जदो चंदन दी महक नाल ओ सुगंधित हो जांदा है मन नूं धीरज मिलदा है। वाहगुरु जी जदो अपने कर्म करतूतां वेहने ते शायद सच एवे सानू नरक विच भी थां ना मिले, इन्ने भैड़े कर्म ने, जब तेरी कृपा नूं वेखना ते समझना उहनूं मेरा दाता मैनूं नरक च नहीं सटेगा, क्योंकि उहदा सुभाग है। भाई साहब दे बचन ने जी अर्थ मैं कर दिते ने, भगत वचन सुन हो तो निराश हृदय, पतत पावन सुन आसा उरतार हूं, अंतरजामी सुन अंतर कंपत अंतरगत, अंतरजामी सुन कंपत अंतरगत, दीन कै दयाल सुन भय प्रम टार हूं, जल तर संगम कै अफल सेमल द्रुम, चंदन सुगंध संबंध मैल गार हूं। बस आह तुक नूं आपां अरदास बना लईए जी। मैं उस दिन भी आप जी नूं कहा सी, समाप्ति वाले भी दिन कहांगा, मैं कहा सी आपां पुरब ते आए हां, घट्टो घट एक सोईला तां अरदास दा चेते कर दईए ना, क्या बराखो दास पाठ की लाज। हुण अगली तुक है खीर वाली, अपनी करनी कर नरक हो ना पामू ठौर, अपना बिरद पछाण हमरी गंत ना गणिया काई, अपनी करनी कर नरक हो ना पामू ठौर। असी कहने जिहड़ा बंदा गुनाह करदा उहनू नरक च था, वह दोजक जाएगा, वह दोजक की अग सड़ेगा। कहने मेरे कर्म ऐसे ने, मेरिया करतूतां ऐसिया ने, मेरा करनी नाम ऐसा है, मेरी करनी करके तो नरक दे बुए भी बंद हो जाएंगे, क्योंकि मैं कर्मा करके दोजक दे योग भी नहीं, इन्ने माड़े कर्म किए। पर मैं अर्ज करांगे इकली पोएट्री शायरी नहीं जी, मैं एक दो उदाहरण होर देंगा। गुरु का बिरद है बख्श देना, गुरु का सुभाव बख्श देना परमात्मा का, वह असा जीवां दे औगन नहीं चितार दे। भाई साहब कहिंदे अपनी करनी कर नरक हो ना पावू ठौर, तुमरो बिरद कर आसरो समार हो, अपने कर्म करके नरक विच भी थां नहीं, पर वाहगुरु जी तेरे सुभा करके आसरा तकिया तू सानू बख्श देगा। ये सतगुरां ने अज ये बख्शिश की, खमरी गणत ना गणिया काई, अपना बिरद पछाण, तुसी अपने सुभा की पहचान की, तुसी साडे औगन नहीं चितारे, औगन नहीं देखे, क्योंकि उहदा सुभा है जी। महाराज कहिंदे ने कि लेख है कत्या न छुटी है खिन खिन भूलन हार बख्शन हार बख्शला नानक पार उतार। तब गुण का जगत गुरा जो कर्म ना नस है सिंह शरण कत जाइए जो जम्बुक ग्रस है। तुहाडा सुभाग है कि तुसी बख्श देंदे हो अपनी बिरद बाणी दी लाज रखदे हो। धन गुरु गोबिंद सिंह महाराज उन्हां दा एक बचन है सतगुरां दा दूसरा जफरनामे का दूसरा शेर है अमां अमां बख्श बख्शंदा ओ दस्तगीर। उस दिन शायद अर्ज की अमां बख्श रखते तुसी शरण बख्शन वाले हो अपनी शरण विच रखन वाले हो। अमां बख्श बख्शंदा ओ दस्तगीर तुसी बांह पकड़न वाले हो खत पकड़न वाले हो एक तुहाडा बिरद है खता बख्श जीव खता करदा गुना करदा अवगुण करदा खता बख्श रोजी देहो तुसी गुना बख्श के रोजी देंदे हो। ते अगला बचन दिल पजीर तुसी अपने मन च कपट नहीं रखदे गुनाहगार नूं भी बख्शन लग्या तुसी दिलों मुहब्बत करदे। जिस स्थान ते आपां बैठे हां जी चलो हाल तो बाद विच बने ना जी एक निक्की जी घटना मैं अपना होर सांझी कर देना अपना बिरद पछाण बस भुल हो गई जी भुल होई सत्ता बलवान जी प्लीज जिहड़ी अज दा कथा दा सबजैक्ट एक किसी विशेष व्यक्ति की कथा ना समझियो साडी प्रॉब्लम बड़ी सच्ची तुहानूं दसां स्टेज ते परफॉर्मेंस करना सूली ते खंडे की धार ते चलन बराबर है। बंदा यतन करदा मेहनत भी करे संगत वास्ते पर खंडे की धार क्योंकि हर बंदा कई बार कथा के डबल डबल अर्थ समझी जाता है क्योंकि अज भुल का जिक्र आ गया किसी विशेष व्यक्ति ने प्लीज ना कथा समझो यह साडे जीवां वास्ते है। एक भुल होगी गुरु के रबाबियों तो भाई सत्ता जी भाई बलवंत जी चलो मैं उस भुल नूं वार वार चेते नहीं करना तो मेरा ख्याल जिहड़ी होगी उन्हूं वार वार आपां छेड़िए भी चेते भी ना करिए कि वाहगुरु जी ने बख्शा गलती उन्होंने होगी भुल होगी जी उन्होंने उन्होंने सतगुरु जी की शान दे गुरु नानक साहब जी दे वास्ते जो शब्द वरते असि सारे जाने इन्नी शब्द किया कि भाई मरदाना जी करके गुरु नानक साहब नूं लोक जानते हैं इन्नी शब्द किया हजूर नूं नहीं चंगे लगे इन्ना कोमल किरदा गुरु अर्जुन देव जी का शांति दे पंज ने ठंड दे घर ने तवी ते तत्ती तवी ते बैठ के भी ठंडे ने पर जदों अपने अपने सतगुरु की कोई शब्द वरदा है ना गुरमुखो वो जो भावना वाला कोमल खिरदा भी जेड़ा है ना वो बर्दाश्त नहीं करता। सतगुरु ने आप कीर्तन शुरू किया यही शब्द निकलिया फिट गए ने समा आया सब कुछ वापर गया सत्ता बलवंत जी अंदरों भी टुट गए जबान च शब्द चेते सन पर अंदरों जरा कनैक्शन जुड़िया से टुट गया ना। फिर अर सुनियो आसा की वार थोड़ा भुली उन्होंने गुरबाणी तो नहीं भुली राग तो नहीं भुले सारे राग भी जानते ने बाणी भी जबानी चेते पर जेड़ी अंदर अदृष्ट कृपा वरतदी सी कनैक्शन टुट गया तो अंदर रहना की है किन्ने जगना मैं चलो शब्द वरता बार बल्ब लगे हूं ट्यूबा लगिया होना बत्ती सब कुछ है इना कुछ सजावट हो जे पिछो बिजली दे कनैक्शन टुट जाए तो बल्ब की करूंगा अंदरों जेड़ी ब्रह्मत वर्दी से टुट चुकी है अंदरों टुट गया बाहरों तंग होगी हो गया। इस स्थान से अमृतसर भाई लद्दा जी उन्होंने लैके आए भाई गुरदास साहब ने लिखा लखू बिच पटोलिया भाई लद्दा पर उपकारी एक तुक भी दोनों का जिक्र किया भाई लखू का लखू बिच पटोलिया भाई लद्दा पर उपकारी भाई साहब लैके आए अगे ढोल वज रहा सतगुरु गुरु अर्जुन देव जी ने कहा कौन पता लगा मुख दी गल की महाराज जी भाई लद्दा जी सत्ता बलवंत जी लैके आए ने। महाराज जी बाहर आए उन्होंने देखा भाई साहब ने जिमें सतगुरां ने कहा जिहड़ा लैके आएगा उहदी दशा ऐसी करांगे उन्हें बिल्कुल तन उस लई बनाया कालक भी सी पाटे कपड़े भी सन गल विच जुटे टुटिया हुए जोड़े भी सन। तो महाराज जी ने कहा यह की कहता सतगुरु इत्थे खलोते देख रहा ते बचन कर रहे निरंजनी जोत यह की कीता ਕਿਵੇਂ ਆਇਆ ਤੂੰ, ਥੋੜਾ ਜੇ ਸਖਤ ਬੋਲੀ ਦਾ। ਤੇ ਕਹਿੰਦੇ ਨੇ ਭਾਈ ਸਾਹਿਬ ਉੱਤੇ ਹੀ ਖਲੋਤੇ ਹੱਥ ਜੋੜ ਕੇ ਕਹਿੰਦੇ ਸਤਿਗੁਰੂ ਜੀ ਤੁਹਾਡੇ ਦਰ ਤੋਂ ਫਿਟਕਿਆ ਹੋਇਆ ਦਾ ਫਿਟਕਿਆ ਹੋਇਆ ਵਕੀਲ ਬਣ ਕੇ ਆਇਆ ਹਾਂ, ਇਸ ਕਰਕੇ ਆਇਆ ਹਾਂ। ਆਹੇ ਸ਼ਬਦ ਤੁਹਾਡੇ ਦਰ ਤੋਂ ਫਿਟਕਿਆ ਹੋਇਆ ਦਾ ਫਿਟਕਿਆ ਹੋਇਆ ਵਕੀਲ ਬਣ ਕੇ ਆਇਆ। ਅੱਗੇ ਸਤਿਗੁਰੂ ਬਚਨ ਕਰਦੇ ਆ, ਤੈਨੂੰ ਪਤਾ ਨਹੀਂ ਇਹਨਾਂ ਗੁਨਾਹ ਕੀ ਕੀਤਾ। ਅੱਗੋ ਭਾਈ ਸਾਹਿਬ ਬੈਰਾਗ ਚ ਆਏ, ਅੱਖਾਂ ਭਰ ਕੇ ਕਹਿੰਦੇ ਸਤਿਗੁਰੂ ਜੀ ਮੈਨੂੰ ਪਤਾ ਇਹਨਾਂ ਕੀ ਕੀਤਾ, ਪਰ ਤੁਸੀਂ ਸਾਡੇ ਗੁਨਾਹ ਨਾ ਦੇਖੋ, ਤੁਸੀਂ ਆਪਣੇ ਬਿਰਧ ਵੱਲ ਦੇਖੋ, ਤੁਸੀਂ ਕਰੋੜਾਂ ਬੱਜਰ ਪਾਪ ਕਰਨ ਵਾਲੇ ਨੂੰ ਬਖਸ਼ ਦਿੰਦੇ ਹੋ। ਆਪਣਾ ਬਿਰਧ ਤੁਸੀਂ ਆਪਣਾ ਸੁਭਾਅ ਦੇਖੋ, ਮਹਾਰਾਜ ਸਾਡੇ ਔਗੁਣ ਨਾ ਦੇਖੋ, ਤੁਸੀਂ ਆਪਣਾ ਸੁਭਾਅ ਦੇਖੋ। ਪਿਆਰੇ ਚੇਤੇ ਰੱਖੋ, ਆਪਣੇ ਕਿਸੇ ਜਪ ਦਾ, ਤਪ ਦਾ, ਸੇਵਾ ਦਾ, ਬੰਦਗੀ ਦਾ, ਕਥਾ ਦਾ, ਕੀਰਤਨ ਦਾ, ਪ੍ਰਬੰਧ ਦਾ, ਦਾਨ ਪੁੰਨ ਦਾ ਕੋਈ ਦਾਵਾ ਨਾ ਕਰੋ। ਬਸ ਇੱਕੋ ਗੱਲ ਹੀ ਗੁਰੂ ਅੱਗੇ ਝੋਲੀ ਬਣਾਓ ਕਿ ਦਾਤਾ ਜੀ ਤੁਸੀਂ ਆਪਣੇ ਬਿਰਧ ਦਾ ਪਾਲਣਾ ਰੱਖਿਓ, ਸਾਨੂੰ ਬਖਸ਼ ਦਿਆ ਜੇ। ਆਪਾਂ ਕਿਉਂ ਆਪਣੇ ਗੁਣ ਔਗੁਣ ਗਿਣ ਗਿਣ ਕੇ ਦੱਸਣਾ? ਮੈਨੂੰ ਯਾਦ ਹੈ ਸ਼ਾਹ ਹੁਸੈਨ ਕਹਿੰਦਾ ਹੈ, ਉਹ ਕਹਿੰਦਾ ਕਹਿ ਸ਼ਾਹ ਹੁਸੈਨ ਫਕੀਰ ਸਾਈਂ ਦਾ ਅਦਲੋਂ ਫਜ਼ਲ ਕਰੀ, ਫਜ਼ਲ ਦਾ ਅਰਥ ਮੇਰ, ਮੇਰਾ ਇਨਸਾਨ ਮਤ ਕਰੀ। ਮੈਂ ਕਿੰਨਾ ਧਰਮੀ ਸਾਂ, ਕਿੰਨਾ ਨੇਮੀ ਸਾਂ, ਕਿੰਨਾ ਨਮਾਜ਼ੀ ਸਾਂ, ਸੱਚੀ ਮੈਂ ਵੀ ਕਹਿੰਦਾ ਗੁਰੂ ਰਾਮਦਾਸ ਜੀ ਸਾਡਾ ਤੁਸੀਂ ਇਹ ਨਾ ਦੇਖਿਓ ਅਸੀਂ ਪ੍ਰੇਮੀ ਆ, ਅਸੀਂ ਨੇਮੀ ਆ, ਅਸੀਂ ਸੇਵਾ ਕਰਨੇ ਆ, ਅਸੀਂ ਕਥਾ ਕਰਨੇ ਆ, ਬਸ ਨਹੀਂ। ਤੁਸੀਂ ਬਿਲਕੁਲ ਸਾਡੇ ਵੱਲ ਝਾਤੀ ਨਾ ਮਾਰਿਓ, ਬਿਲਕੁਲ ਸਾਡੇ ਲਈ ਅਦਲ ਨਾ ਕਰਿਓ। ਅਸੀਂ ਚੰਗੇ ਕੰਮਾਂ ਦਾ ਹੱਕ ਨਹੀਂ ਮੰਗਣ ਆਏ, ਅਸੀਂ ਤੁਹਾਡੇ ਤੋਂ ਫਜ਼ਲ ਮੰਗਣ ਆਏ ਹਾਂ। ਤੁਸੀਂ ਕਿਰਪਾ ਕਰਿਓ, ਜਦੋਂ ਫਜ਼ਲ ਮਿਲ ਜਾਏ ਤੇ ਔਗੁਣ ਵੀ ਬਖਸ਼ੇ ਜਾਂਦੇ ਹੁੰਦੇ। ਮਹਾਰਾਜ ਜੀ ਨੂੰ ਕਹਿੰਦਾ ਸਤਿਗੁਰੂ ਜੀ ਆਪਣਾ ਬਿਰਧ ਦੇਖੋ, ਆਪਣਾ ਬਿਰਧ ਦੇਖੋ। ਸਤਿਗੁਰੂ ਦੇ ਨੇਤਰ ਭੇਜਿਆ ਹੈ। ਹੁਣ ਮੈਂ ਆਪ ਨੂੰ ਬੇਨਤੀ ਕਰਾਂ ਕਿ ਉਸ ਵਕਤ ਸਤਿਗੁਰਾਂ ਨੇ ਫਿਰ ਕੁਛ ਉਤਾਰਿਆ ਜੀ? ਭਾਈ ਲੱਦਾ ਜੀ ਨੂੰ ਸੀਨੇ ਨਾਲ ਲਾਇਆ, ਜਿਹੜੀ ਰਸਨਾ ਨਿੰਦਿਆ ਕਰ ਰਹੀ ਸੀ ਉਹ ਗੁਰੂ ਸ਼ਿਫਤ ਕਰਨ ਲੱਗੀ। ਮੈਨੂੰ ਇਕਬਾਲ ਦਾ ਇੱਕ ਸ਼ੇਰ ਯਾਦ ਹੈ, ਉਹ ਕਹਿੰਦਾ ਫਿਰ ਸ਼ਾਨੀ ਕਰੀਮੀ ਕੇ ਹੌਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ। ਜੇ ਬੰਦਾ ਨੀਅਤ ਰਾਸ ਕਰਕੇ ਜੀ, ਹੁਣ ਸੱਤਾ ਬਲਵੰਡ ਤੇ ਭਾਈ ਲੱਦਾ ਜੀ ਪਖੰਡ ਕਰਨ ਹੀ ਆਏ ਕਿ ਅੱਜ ਬਖਸ਼ ਦਿਓ, ਕਿਹੜੀ ਕੰਮ ਨਿਬੜੇ ਤੇ ਪਰਤ ਕੇ ਫਿਰ ਉਹ ਵੀ ਖਸਰਤ ਕਹਿਣ ਲੱਗੇ। ਨਹੀਂ, ਫਿਰ ਸ਼ਾਨੀ ਕਰੀਮੀ ਕੇ ਹੌਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ। ਤੜਪ ਕੇ ਸ਼ਾਨੀ ਕਰੀਮੀ ਨੇ ਲੈ ਲਿਆ ਬੋਸਾ, ਜਿਹੜੇ ਹੱਥ ਜੋੜੇ ਸ਼ਾਨੀ ਕਰੀਮ ਦਰਤ ਬਹਿ ਗਏ। ਬਖਸ਼ਿਸ਼ ਕਰਨ ਵਾਲੇ ਪਰਮਾਤਮਾ ਨੇ ਜਦੋਂ ਜੀਵ ਨੇ ਹੱਥ ਜੋੜ ਕੇ ਕਿਹਾ ਰੱਬ ਜੀ ਮੈਨੂੰ ਬਖਸ਼ ਦਿਓ, ਪਰਮਾਤਮਾ ਨੇ ਉਹਦੇ ਜੁੜੇ ਹੋਏ ਹੱਥਾਂ ਨੂੰ ਆਪਣੇ ਮੁੱਖ ਨਾਲ ਚੁੰਮ ਲਿਆ ਹੈ। ਫਿਰ ਸ਼ਾਨੀ ਕਰੀਮੀ ਕੇ ਹੌਸਲੇ ਦੇਖੇ, ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ। ਤੜਪ ਕੇ ਸ਼ਾਨੇ ਕਰੀਮੀ ਨੇ ਲੈ ਲਿਆ ਬੋਸਾ, ਕਹਾ ਜੋ ਸਰ ਕੋ ਝੁਕਾ ਕਰਕੇ ਗੁਨਾਹਗਾਰ ਹੂੰ ਮੈਂ। ਮੋਤੀ ਸਮਝ ਕਰ ਚੁਣ ਲਈਏ ਸ਼ਾਨੇ ਕਰੀਮੀ ਨੇ, ਕਤਰੇ ਜੋ ਥੇ ਮਰੇ ਮੇਰੇ ਅਰਕੇ ਇਨਫਾਲ ਕੇ, ਮੇਰੀਆਂ ਅੱਖਾਂ ਚੋਂ ਜਿਹੜੇ ਪਛਤਾਵੇ ਦੇ ਅਥਰੂ ਨਿਕਲੇ। ਰੱਬ ਨੇ ਕਿਹਾ ਥੱਲੇ ਜ਼ਮੀਨ ਤੇ ਨਾ ਡਿੱਗਣ ਦੇਈ, ਇਹ ਮੇਰੇ ਹੱਥਾਂ ਤੇ ਸਰ ਦੇ, ਕਿਉਂਕਿ ਪਛਤਾਵੇ ਦਾ ਅਥਰੂ ਉਹ ਮੋਤੀ ਬਣ ਜਾਂਦਾ ਹੈ ਜਿਹੜਾ ਰੱਬ ਆਪਣੇ ਖਜ਼ਾਨੇ ਵਿੱਚ ਰੱਖ ਲੈਂਦਾ ਹੈ। ਫਿਰ ਅਰਸ਼ਨੋ ਆਪਣਾ ਸੁਭਾਅ ਮਹਾਰਾਜ ਜੀ ਨੇ ਕਹਿੰਦੇ ਸਾਨੂੰ ਬਖਸ਼ ਲਿਆ। ਹਮਰੀ ਗਣਤ ਨਾ ਗਣੀਆਂ ਗਾਈ, ਸਾਡੇ ਕੋਈ ਗੁਣ ਔਗਣ ਨਹੀਂ ਦੇਖੇ। ਆਪਣਾ ਬਿਰਧ ਪਛਾਣ, ਉਹਨਾਂ ਨੇ ਆਪਣੇ ਸੁਭਾਅ ਦਾ ਜਿਹੜਾ ਬਖਸ਼ਣ ਵਾਲਾ ਸੁਭਾਅ ਹੈ ਉਹਦੀ ਸੰਭਾਲ ਕੀਤੀ ਹੈ। ਮਹਾਰਾਜ ਅੱਗੇ ਕਹਿੰਦੇ ਨੇ ਫਿਰ ਉਹ ਅਗਲੀ ਬਖਸ਼ਿਸ਼ ਕਰਦੇ ਹਨ,
ਹੱਥ ਦੇ ਰਾਖੇ ਕਰ ਆਪਣੇ।
ਵਾਹਿਗੁਰੂ ਜੀ ਆਪਣਿਆਂ ਨੂੰ ਹੱਥ ਦੇ ਕੇ ਬਚਾ ਲੈਂਦੇ ਆ ਜੀ, ਹੱਥ ਦੇ ਕੇ ਰੱਖ ਲੈਂਦੇ ਗਾ।
ਸਦਾ ਸਦਾ ਰੰਗ ਮਾਣ,
ਸੱਚੇ ਪਾਤਸ਼ਾਹ ਮੇਰ ਕਰਦੇ ਆ ਕਿ ਫਿਰ ਸਦਾ ਇੱਕ ਦਿਨ ਨਹੀਂ ਸਦੀਵ ਕਾਲ ਵਾਸਤੇ ਆਤਮਕ ਰੰਗ ਨੂੰ, ਆਤਮਕ ਪ੍ਰੇਮ ਨੂੰ ਮਾਣ ਦੇਖਾ।
ਸਾਚਾ ਸਾਹਿਬ ਸਦ ਮਿਹਰਵਾਨ,
ਸਤਿਗੁਰੂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਰਹਾਉ ਦੀਆਂ ਤੁਕਾਂ ਚ ਬਖਸ਼ਿਸ਼ ਕਰ ਰਿਹਾ। ਸਾਚਾ ਸਾਹਿਬ, ਸਾਹਿਬ ਦਾ ਲਫ਼ਜ਼ੀ ਅਰਥ ਜੀ ਮਾਲਕ, ਸਦਾ ਕਰਤਾ ਪੁਰਖ ਵਾਹਿਗੁਰੂ ਸੱਚਾ ਮਾਲਕ ਹੈ, ਝੂਠਾ ਮਾਲਕ ਨਹੀਂ।
ਉਹ ਸਦੀਵ ਕਾਲ ਵਾਸਤੇ ਸਾਡਾ ਸਾਈ ਹੈ।
ਬੰਦ ਪਾਇਆ ਮੇਰਾ ਸਤਿਗੁਰ ਪੂਰਾ,
ਸੱਚਾ ਸਾਹਿਬ ਮਿਹਰਬਾਨ ਹੈ। ਇੱਕ ਕਿਰਪਾ ਹੋਰ ਹੋ ਗਈ ਜੀ, ਸੱਚੇ ਸਾਹਿਬ ਮਿਹਰਬਾਨ ਨੇ ਸਤਿਗੁਰੂ ਮਿਲਾ ਦਿੱਤਾ, ਸਮਰੱਥ ਸਤਿਗੁਰੂ ਮਿਲੇ ਤੇ ਸਤਿਗੁਰਾਂ ਨੇ ਕੀ ਕੀਤਾ, ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਮੇਰੇ ਪੂਰੇ ਸਤਿਗੁਰਾਂ ਨੇ, ਬੰਦ ਦਾ ਅਰਥ ਬੰਨ ਮਾਰ ਦੇਣਾ, ਰੋਕਾਂ ਲਾ ਦੇਣਾ, ਕਿਸੇ ਚੀਜ਼ ਨੂੰ ਅੰਦਰ ਨਾ ਆਉਣ ਦੇਣਾ, ਕਿ ਸਮਰੱਥ ਸਤਿਗੁਰਾਂ ਨੇ ਕਿਰਪਾ ਕੀਤੀ, ਜਿਹੜੀ ਵਾਸ਼ਨਾ ਜਿਹੜੇ ਵਿਕਾਰ ਤੁਰ ਅੰਦਰ ਸਾਨੂੰ ਤੰਗ ਕਰਦੇ ਸਨ ਨਾ, ਸਤਿਗੁਰਾਂ ਨੇ ਬੰਨ ਮਾਰ ਕੇ ਰੱਖ ਦਿੱਤਾ, ਅੱਜ ਤੋਂ ਬਾਅਦ ਇਸ ਦੇ ਅੰਦਰ ਵਿਕਾਰ ਨਹੀਂ ਆਉਣਗੇ। ਆਪ ਜੀ ਇੱਕ ਪਾਠ ਕਰਦੇ ਜੀ ਗੁਰੂ ਅਰਜਨ ਦੇਵ ਜੀ ਦਾ, ਪਰਮੇਸ਼ਰ ਦਿੱਤਾ ਬੰਨਾ ਇਹ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ, ਕਿ ਪਾਰ ਬ੍ਰਹਮ ਪਰਮੇਸ਼ਵਰ ਸਤਿਗੁਰੂ ਨੇ ਕਿਰਪਾ ਕੀਤੀ, ਬੰਨ ਮਾਰ ਦਿੱਤਾ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਜਿਹੜਾ ਅੰਦਰ ਵਿਛੋੜੇ ਦਾ ਦੁੱਖ ਸੀ, ਵਾਸ਼ਨਾਵਾਂ ਦਾ ਦੁੱਖ ਸੀ, ਜਿਹੜਾ ਟਿਕਾਣਾ ਸਾਡੇ ਅੰਦਰ ਵਾਸ਼ਨਾ ਔਗਣਾ ਨੇ ਬਣਾਇਆ, ਉਹ ਵਾਹਿਗੁਰੂ ਜੀ ਕਿਰਪਾ ਕੀਤੀ ਸਾਰਾ ਭੰਨ ਦਿੱਤਾ। ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਅਨੰਦ ਕਰੈ ਨਰ ਨਾਰੀ ਹਰ ਹਰ ਭੋ ਕਿਰਪਾ ਧਾਰੀ। ਭਾਈ ਜਿਹਨੂੰ ਸਤਿਗੁਰੂ ਬੰਦ ਮਾਰਦਾ ਉੱਥੇ ਦੁੱਖ ਨਹੀਂ, ਨਰ ਨਾਰੀਆਂ ਮਨੁੱਖ ਇਸਤਰੀਆਂ ਇਹਦਾ ਭਾਵ ਅਰਥ ਸਾਡੇ ਗਿਆਨ ਇੰਦਰੇ ਕਰਮ ਇੰਦਰੇ ਵੀ ਸਾਡਾ ਅੰਦਰ ਵੀ ਉਹ ਚਿੰਤਾ ਚ ਨਹੀਂ ਰਹਿੰਦਾ। ਅੰਤ ਕਰੈ ਨਰ ਨਾਰੀ ਹਰ ਹਰ ਭੋ ਕਿਰਪਾ ਧਾਰੀ, ਸੰਤੋ ਸੁਖ ਹੋਗਾ ਸਭ ਥਾਈ, ਹੋਈ ਸਰਬ ਕਲਿਆਣ ਅੱਗੇ ਮਹਾਰਾਜ ਕਹਿਣਗੇ। ਸਾਚਾ ਸਾਹਿਬ ਸਭ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰੂ ਕੋਲੇ, ਸੰਤੋ ਸੁਖ ਹੋਵਾ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰੱਬ ਰਹਿਆ ਸਭ ਨਹੀਂ ਜਾਈ। ਕਿਵੇਂ ਬੰਦ ਪਾ ਦਿੱਤਾ? ਧੁਰ ਕੀ ਬਾਣੀ ਆਈ, ਜਿਹੜੀ ਰੱਬੀ ਬਾਣੀ ਹੈ ਧੁਰ ਦਰਗਾਹ ਤੋਂ ਆਈ ਹੈ, ਉਹ ਸਾਡੇ ਅੰਤਰ ਆਤਮੇ ਆ ਗਈ, ਸਾਡੇ ਅੰਦਰ ਪ੍ਰਗਟ ਹੋ ਗਈ, ਅੰਦਰ ਵਸ ਗਈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਉਹਨੇ ਸਾਰੀਆਂ ਚਿੰਤਾ ਝੋਰੇ ਦੂਰ ਕਰ ਦਿੱਤੇ, ਤਿੰਨ ਸਗਲੀ ਚਿੰਤ ਮਿਟਾਈ, ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਿਖਾਨਾ। ਸਤਿਗੁਰੂ ਕਹਿੰਦੇ ਪੂਰੇ ਸਤਿਗੁਰਾਂ ਨੇ ਬੰਨ ਮਾਰ ਦਿੱਤਾ, ਬੜੀ ਬਖਸ਼ਿਸ਼ ਕਰਦੇ ਆ। ਸਤਿਗੁਰੂ ਰੋਕ ਸਕਦਾ ਜੀ? ਆਪ ਸੁਖਮਨੀ ਸਾਹਿਬ ਦੀ 18ਵੀਂ ਅਸ਼ਟਪਦੀ ਦਾ ਪਹਿਲਾ ਪਦਾ ਕਿਤੇ ਪੜ੍ਹ ਕੇ ਦੇਖੋ, ਆਹ ਸਤਿਗੁਰੂ ਕਿਵੇਂ ਬੰਨ ਵਿਕਾਰਾਂ ਨੂੰ ਮਾਰਦੇ ਆ, ਕਿਵੇਂ ਸਤਿਗੁਰੂ ਦੇ ਅੰਦਰ ਸਿੱਖ ਦੇ ਅੰਦਰ ਰੁਖਾਨੀਅਤ ਖੇੜਾ ਖਜ਼ਾਨਾ ਭਰ ਦਿੰਦੇ ਆ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਹੋ ਗੁਰ ਸਦਾ ਦਿਆਲ, ਸਿੱਖ ਕੀ ਕੁਰ ਦੁਰਮਤ ਮਲ ਕੀ ਰਹਿ। ਆਹ ਬੰਨ ਮਾਰਿਆ, ਭੈੜੀ ਮੈਲ ਕੱਢ ਕੇ ਬਾਹਰ ਮਾਰੀ। ਸਤਿਗੁਰ ਸਿੱਖ ਕੀ ਦੁਰਮਤ ਮਲ ਕੀ ਰਹਿ, ਗੁਰ ਬਚਨੀ ਕਰ ਨਾਮ ਉੱਚੈ, ਸਤਿਗੁਰ ਸਿੱਖ ਕੇ ਬੰਧਨ ਕੱਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਕਿੱਡਾ ਵੱਡਾ ਬੰਧਨ ਸੀ ਜੀ, ਉਹ ਕੱਢ ਦਿੱਤਾ, ਵਿਕਾਰਾਂ ਤੋਂ ਬਚਾ ਦਿੱਤਾ। ਸਤਿਗੁਰ ਸਿੱਖ ਕਾ ਬੰਧਨ ਕੱਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ। ਪਿਆਰਿਓ, ਗੁਰ ਕਾ ਸਿੱਖ ਵਡਭਾਗੀ ਹੈ, ਨਾਮ ਧਨ ਦਿੱਤਾ ਵੱਡਿਆਂ ਭਾਗਾ ਹੋਇਆ ਸਿੱਖ। ਅੱਗੇ ਕੱਲਾ ਇਹ ਨਹੀਂ ਨਾਮ ਧਨ ਸੰਸਾਰ ਵਾਸਤੇ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰ ਹੈ। ਲੋਕ ਪ੍ਰਲੋਕ ਜੀ, ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰ ਹੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਲੈ। ਸੱਚ ਇਹ ਸਤਿਗੁਰੂ ਆਪਣੇ ਸਿੱਖ ਨੂੰ ਜਿੰਦ ਨਾਲ ਸੰਭਾਲਦੇ ਆ, ਇਹ ਸਤਿਗੁਰੂ ਅੱਜ ਬਚਨ ਕਰ ਰਿਹਾ ਜੀ। ਸਾਚਾ ਸਾਹਿਬ ਸਦ ਮਿਹਰਬਾਨ, ਪਰਮਾਤਮਾ ਜੀ ਸਦੀਵੀ ਕਾਲ ਵਾਸਤੇ ਮਿਹਰਬਾਨ ਨੇ, ਉਹ ਦਿਆਲੂ ਨੇ। ਅਸੀਂ ਪੜ੍ਹਦੇ ਹਾਂ ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀ ਸਗਲ ਕੋ ਦੇਹ ਦਾਨ, ਉਹ ਸਭ ਨੂੰ ਦਾਨ ਦਿੰਦੇ ਨੇ, ਉਹ ਮਿਹਰਬਾਨ ਨੇ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰਾ ਸਤਿਗੁਰੂ ਪੂਰਾ, ਮੇਰੇ ਪੂਰੇ ਸਤਿਗੁਰਾਂ ਨੇ ਬੰਨ ਮਾਰ ਦਿੱਤਾ, ਇਹ ਰੋਕ ਲਾ ਦਿੱਤੀ ਹੈ।
ਹੋਈ ਸਰਬ ਕਲਿਆਣ,
ਹੋਈ ਹੁਣ ਪ੍ਰਾਪਤ ਹੋ ਗਈ। ਕੀ ਸਰਬ ਕਲਿਆਣ? ਇਹਦਾ ਅਰਥ ਖੁਸ਼ੀ, ਖੇੜਾ, ਆਨੰਦ। ਸਤਿਗੁਰਾਂ ਨੇ ਜਿਹੜੀਆਂ ਚੀਜ਼ਾਂ ਸਾਡੇ ਅੰਦਰ ਨੂੰ ਦੁਖੀ ਕਰਦੀਆਂ ਸਨ, ਚਿੰਤਾ ਝੋਰਾ ਤੋਖਲਾ ਸੀ, ਉਧਰੋਂ ਬੰਨ ਮਾਰ ਦਿੱਤਾ ਜੀ, ਰੋਕ ਦਿੱਤਾ। ਇਹਨੂੰ ਹੋਰ ਸੌਖਾ ਕਰ ਲਾਂ ਜੀ, ਗੁਰਦ ਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ। ਭਗਤ ਕਬੀਰ ਸਾਹਿਬ ਜੀ ਮਹਾਰਾਜ
ਕਹਿੰਦੇ ਗੁਰੂ ਜੀ ਨੇ ਉਹ ਸੁਰਾਖ ਉਹ ਕਮਜ਼ੋਰੀਆਂ ਤਨ ਦੀਆਂ ਦੱਸ ਦਿੱਤੀਆਂ ਜਿਹਦੇ ਵਿੱਚੋਂ ਵਾਸ਼ਨਾ ਰੂਪ ਮੁਰਗ ਜਿਹੜੇ ਨੇ ਚੋਰੀ ਅੰਦਰ ਪੈਂਦੇ ਆ। ਗੁਰਦ ਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ ਮੂੰਦ ਲੀਏ ਦਰਵਾਜ਼ੇ ਬੰਦ ਪਾਇਆ ਨਾ ਰੋਕ ਦਿੱਤੇ ਦਰਵਾਜ਼ੇ ਬੰਦ ਕਰ ਦਿੱਤੇ ਮੂੰਦ ਲੀਏ ਦਰਵਾਜ਼ੇ ਬਾਜੀ ਅਲੇ ਅਨਕ ਬਾਜੇ। ਕਹਿੰਦੇ ਭਾਈ ਜਦੋਂ ਇਹ ਬੰਦ ਪੈ ਗਿਆ ਸਤਿਗੁਰਾਂ ਨੇ ਕਿਰਪਾ ਕੀਤੀ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰੂ ਪੂਰਾ ਹੋਈ ਸਰਬ ਕਲਿਆਣ ਸਭ ਥਾਂ ਤੇ ਸੁੱਖ ਸ਼ਾਂਤੀ ਹੋਈ ਗਏ। ਸਤਿਗੁਰਾਂ ਨੇ ਦੋ ਤੁਕਾਂ ਜਿਹੜੀਆਂ ਨੇ ਆਪਣੀ ਪਵਿੱਤਰ ਮੁਖਾਰ ਬਿੰਦ ਤੋਂ ਰੁਹਾਉ ਦੀਆਂ ਉਚਾਰਨ ਕੀਤੀਆਂ ਹਨ।
ਜੀਉ ਪਾਏ ਪਿੰਡ ਦਿਨ ਸਾਜਿਆ
ਇਸ ਕਰਤੇ ਪੁਰਖ ਵਾਹਿਗੁਰੂ ਜੀ ਨੇ ਇੰਨੀ ਕਿਰਪਾ ਕੀਤੀ ਜੀ ਆ ਜੀਉ ਪਾਏ ਪਿੰਡ ਜਿਨ ਸਾਜਿਆ। ਜੀਉ ਦਾ ਅਰਥ ਜਿੰਦ ਉਪਾਏ ਦਾ ਜੀਉ ਪਾਏ ਜਿਹਨੇ ਪਾ ਕੇ ਭਾਵਾਂ ਕੇ ਜਿਹੜਾ ਸ਼ਬਦਾਰਥ ਟੀਕਾ ਹੈ ਆਪਣਾ ਸ਼੍ਰੋਮਣੀ ਕਮੇਟੀ ਵੱਲੋਂ ਛਪਿਆ ਪ੍ਰਿੰਸੀਪਲ ਤੇਜਾ ਸਿੰਘ ਜੀ ਹੋਣਾ ਦਾ ਜੀ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਕਿ ਜਿਹੜਾ ਜੀਉ ਦਾ ਅਸੀਂ ਦੇਖਣਾ ਊੜਾ ਹੈ ਇਹ ਦੋਨਾਂ ਪਾਸੇ ਲੱਗ ਸਕਦਾ ਜੀਉ ਉਪਾਏ ਇੱਥੇ ਸ਼ਬਦ ਪਾਏ ਮੈਂ ਤਾਂ ਅਰਜ਼ ਕੀਤੀ ਇਹ ਵੀ ਲਿਖਿਆ ਮਿਲਦਾ ਪਰ ਜੋ ਪਾਠ ਕੀਤਾ ਜਾਂਦਾ ਉਹ ਹੈ ਜੀਉ ਪਾਏ ਪਿੰਡ ਜਿਨ ਸਾਜਿਆ ਜਿਸ ਕਰਤੇ ਪੁਰਖ ਵਾਹਿਗੁਰੂ ਜੀ ਨੇ ਜੀ ਇਹ ਜਿੰਦ ਪਾ ਕੇ ਇਹ ਸਾਡੇ ਪਿੰਡ ਨੂੰ ਸਾਡੇ ਸਰੀਰ ਨੂੰ ਸਿਰਜਿਆ ਹੈ ਦਿੱਤਾ ਪਹਿਨਣ ਖਾਣ ਅੱਗੇ ਬਚਨ ਸੁਣੋ ਜੀ
ਦਿੱਤਾ ਪਹਿਨਣ ਖਾਣ
ਉਸ ਕਰਤੇ ਪੁਰਖ ਵਾਹਿਗੁਰੂ ਜੀ ਨੇ ਜੀਉ ਪਾਈ ਜੀਉ ਪਾਇਆ ਇਸ ਵਿੱਚੋਂ ਪਿੰਡ ਪੈਦਾ ਕਰ ਦਿੱਤਾ। ਫਿਰ ਅਰਜ਼ ਹੈ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਜੀ ਦੇਖੋ ਇਸ ਜੀਉ ਵਿੱਚੋਂ ਹੀ ਪਿੰਡ ਨਿਕਲਿਆ ਪਿੰਡ ਦਾ ਅਰਥ ਸਰੀਰ ਆ ਜਿਹੜੀ ਸਾਡੀ ਜੀਉ ਹੈ ਜਿੰਦ ਹੈ ਇੱਕ ਕਤਰੇ ਵਿੱਚੋਂ ਹੀ ਤਾਂ ਆ ਸਰੀਰ ਨਿਕਲਾਇਆ ਹੈ ਪਹਿਲਾਂ ਚੇਤਨਾ ਹੈ ਜੀਉ ਪਾਏ ਜਿੰਦ ਪਾ ਕੇ ਜਿਹਨੇ ਪਿੰਡ ਸਾਜ ਦਿੱਤਾ ਅਗਲੀ ਕਿਰਪਾ ਹੋਰ ਕੀ ਕੀਤੀ ਜੀ ਉਸ ਵਾਹਿਗੁਰੂ ਜੀ ਨੇ ਖਾਣ ਵਾਸਤੇ ਭੋਜਨ ਦਿੱਤੇ ਉਸ ਪਰਮਾਤਮਾ ਨੇ ਪਹਿਨਣ ਵਾਸਤੇ ਸਾਨੂੰ ਬਸਤਰ ਦਿੱਤੇ ਨੇ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਪਾਉਣ ਵਾਸਤੇ ਕੱਪੜੇ ਖਾਣ ਵਾਸਤੇ ਭੋਜਨ ਉਸ ਕਰਤੇ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਬਖਸ਼ ਦਿੱਤਾ। ਅਸੀਂ ਸਤਿਗੁਰਾਂ ਦੇ ਬਚਨ ਪੜ੍ਹਨੇ ਹਾਂ ਕਿ ਸਾਰੀਆਂ ਦਾਤਾਂ ਦਾ ਜਿਹੜਾ ਮਾਲਕ ਹੈ ਨਾ ਉਹ ਕਰਤਾ ਪੁਰਖ ਵਾਹਿਗੁਰੂ ਹੈ। ਮੈਂ ਰਾਤ ਵੀ ਵਿਚਾਰ ਚੱਲ ਰਹੀ ਸੀ ਭਾਵੇਂ ਲਾਈਵ ਤਕਰੀਬਨ ਹਰ ਥਾਂ ਤੇ ਜਾਓ ਚੱਲਦਾ ਹੁੰਦਾ ਮਰਜ਼ ਕੀਤੀ ਸੀ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਚ ਸਤਿਗੁਰਾਂ ਨੇ ਕਿਰਪਾ ਕਰਕੇ ਸਾਨੂੰ ਸਮਝਾਇਆ ਜਿੰਨੀਆਂ ਚੀਜ਼ਾਂ ਦਿੱਤੀਆਂ ਇੱਕ ਇੱਕ ਦਾ ਸ਼ੁਕਰਾਨਾ ਕਰਨ ਦੇ ਲਈ। ਹੁਣ ਅਸੀਂ ਭੋਜਨ ਛਕਨੇ ਹਾਂ ਤੇ ਸਤਿਗੁਰੂ ਬਾਣੀ ਚ ਕਹਿੰਦੇ ਆ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਣੇ ਤਿਸ ਠਾਕੁਰ ਕੋ ਰੱਖ ਮਨ ਮਾਹੇ। ਜਿਸ ਕਰਤੇ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਤੂੰ 36 ਪ੍ਰਕਾਰ ਦੇ ਭੋਜਨ ਖਾ ਰਹੇ ਉਸ ਠਾਕੁਰ ਨੂੰ ਚੇਤੇ ਰੱਖ ਇਹ ਦਾਤਾਂ ਦੇਣ ਵਾਲਾ ਉਹ ਹੈ। ਮਹਾਰਾਜ ਕਹਿੰਦੇ ਨੇ ਜੇ ਪ੍ਰਸਾਦ ਬਸੈ ਸੁਖਮੰਦਰ ਇਹ ਉਹਦੀ ਕਿਰਪਾ ਨਾਲ ਮਿਲਿਆ ਖਾਣ ਪਾਣਾ ਜਿਹਦੀ ਕਿਰਪਾ ਨਾਲ ਤੂੰ ਆਪਣੇ ਘਰ ਚ ਰਹਿ ਰਿਹਾ ਮੰਦਰ ਚ ਰਹਿ ਰਿਹਾ ਜੇ ਪ੍ਰਸਾਦ ਬਸੈ ਸੁਖਮੰਦਰ ਤੁਸੈ ਧਿਆਏ ਸਦਾ ਮਨ ਅੰਦਰ। ਸਤਿਗੁਰੂ ਕਹਿੰਦੇ ਜੇ ਪ੍ਰਸਾਦ ਆ ਭੁੱਖਣ ਪੈ ਰੀਜੈ ਜਿਸ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੂੰ ਆ ਗਹਿਣੇ ਆਦਿਕ ਪਾ ਰਿਹਾ ਹੈ ਜੇ ਪ੍ਰਸਾਦ ਆ ਭੁੱਖਣ ਪੈ ਰੀਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ। ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਨ ਪਵਨ ਪਾਵਕ ਅਮੁੱਲਾ। ਇੱਕ ਇੱਕ ਚੀਜ਼ ਦੱਸੀ ਇੱਥੇ ਸਤਿਗੁਰੂ ਬਖਸ਼ਿਸ਼ ਕਰ ਰਿਹਾ ਕਿ ਜਿਸ ਕਰਤੇ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਨੇ ਜੀਉ ਪਾਇਆ ਇਹ ਪਿੰਡ ਸਿਰਜ ਦਿੱਤਾ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਸਾਨੂੰ ਪਾਉਣ ਵਾਸਤੇ ਬਸਤਰ ਦੇ ਦਿੱਤੇ ਖਾਣ ਵਾਸਤੇ ਇੰਨੇ ਕੀਮਤੀ ਪਦਾਰਥ ਭੋਜਨ ਦਿੱਤੇ ਹਨ।
ਆਪਣੇ ਦਾਸ ਕੀ ਆਪ ਪੈਜ ਰਾਖੀ
ਉਸ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਆਪਣੇ ਦਾਸ ਦੀ ਆਪਣੇ ਸੇਵਕ ਦੀ ਆਪ ਹੀ ਇੱਜ਼ਤ ਰੱਖ ਲਈ ਜੀ। आप ही ओदी पैज रख ली है।
नानक साधा कुरबान
अर्जुन देव महाराज बख्शिश कर रहे हैं कि हे पार ब्रह्म परमेश्वर जी इस तुहाडा सब कुछ दिता है जियो पाए पिंड जिन साजिया बुत्ता पहनन खान अपनी दास की आप पैज राखी अपनी सेवक दी तुसी आप ही जित रख ली ते अपने दी शब्द वरत्या नानक सद कुरबान मैं तुहाडे तो एक नहीं दो नहीं सैकड़े वरी कुरबान जाना वा तुसी करते पुरख वाहे गुरु जी सादी इज्जत सादा पर्दा रख्या है। वो कुरबान जान का मतलब कि पार ब्रह्म परमेश्वर वाहगुरु का सिमरन करना उदी याद भी जुड़ना। कुरबान का अर्थ है अपना आप उदे सामने भेट कर देना। यह सतगुरां ने अज का एक पवित्र हुक्म बख्शिया है जी। आओ आप सतगुरु के शुकराने वजो थोड़ा जा नाम जप लीए जी। करो कृपा आप जितने बैठे हो घरां विच बैठे हो सतगुरु जी संगत रही असीस बख्शन एक मन एक चित एकागर होके श्रद्धा भावना नाल संगत की सेवा करते रहिए। करो प्यारे अजमेर सारे जी जिवें असीं तीन सिंह जपने हां सारी उच्ची आवाज विच बोलिया करो। तो मैं ये भी कल अर्ज कीती सी जी इत्थे जपिया होया घरां विच बैठे जपदे आ उन्हां दी हाजरी भी लगती है। करो कृपा जी
सतनाम वाहेगुरु 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਜੀ ਵਾਹਿਗੁਰੂ 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 ਜੀ ਸਤਿਨਾਮ 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 ਜੀ ਵਾਹਿਗੁਰੂ 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 ਜੀ ਸਤਿਨਾਮ 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 ਜੀ ਵਾਹਿਗੁਰੂ 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 ਜੀ ਸਤਿਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਸਤਿਨਾਮ 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 ਜੀ ਵਾਹਿਗੁਰੂ 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 ਜੀ वाहे गुरु वाहे गुरु वाहे गुरु जी वाहे गुरु वाहे गुरु वाहे गुरु जी बचा लिया ते सदीव काल वास्ते परमात्मा दे रंग उदे प्रेम नूं मान देखा। सच्चा वाहिगुरु सदीव काल वास्ते निर्वाण कहे सतगुरु जी ने बन मार दिता, वासनावां तों मुक्त कर दिता। अगला बचन अखीर के आप जी ने जीव पाया, एक पिंड बनाया, खान नूं भोजन दिते, पहनन नूं कपड़े दिते। वाहगुरु जी तुसी अपने सेवक की पैज रखी, आप जी तो सदा कुर्बान। आओ जी इस अमृत बचन दिया अंतलियां तुकां दा पाठ सरवण करो जी।
जीओ पाए पिंड जिन सजिया दित्ता पैनन खान